ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਪਹੁੰਚੇ ਹੋ। ਗੁਰੂ ਪਿਆਰੇ ਰਾਗੀ ਸਿੰਘਾਂ ਤੋਂ ਸ਼ਬਦ ਕੀਰਤਨ ਸਰਵਣ ਕੀਤਾ ਹੈ, ਉਪਰੰਤ ਜੋ ਇਤਿਹਾਸ ਦੀ ਕਥਾ ਦਾ ਸਮਾਂ ਹੈ, ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਉਸ ਦਾ ਆਨੰਦ ਆਪ ਜੀ ਹਰ ਰੋਜ਼ ਮਾਣ ਰਹੇ ਹੋ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਾਬਲ ਦੇ ਵਿੱਚ ਰਹਿਣ ਵਾਲਾ ਗੁਰੂ ਕਾ ਅਤ ਸੁਨੇਹੀ, ਅਤਿਅੰਤ ਪ੍ਰੇਮ ਦੇ ਵਾਲਾ ਅਨੰਦ ਸੇਵਕ ਸਿੱਖ ਭਾਈ ਗੋਂਦਾ ਜੀ, ਜੋ ਗੁਰੂ ਸਾਹਿਬ ਜੀ ਦੇ ਧਿਆਨ ਪਰਾਇਣ ਹੋਰ ਬੈਠਾ ਹੈ, ਸਮਾਧੀ ਗੁਰੂ ਸਰੂਪ ਦਾ ਧਿਆਨ ਧਰ ਕੇ ਗੁਰੂ ਦੇ ਚਰਨਾਂ ਨੂੰ ਧਿਆਨ ਦੇ ਹੱਥਾਂ ਨਾਲ ਪਕੜਿਆ ਹੋਇਆ ਹੈ। ਧਿਆਨ ਦੀ ਪਰਿਪੱਕ ਅਵਸਥਾ ਦਾ ਨਾਮ ਹੀ ਸਮਾਧੀ ਹੈ ਅਤੇ ਸਮਾਧੀ ਲੱਗੀ ਹੋਈ ਹੈ। ਅੰਮ੍ਰਿਤ ਵੇਲੇ ਜੋ ਕਾਬਲ ਦੇ ਵਿੱਚ ਇਹਨੇ ਧਰਮਸਾਲ ਬਣਵਾਈ ਹੈ, ਧਰਮਸਾਲ ਦੇ ਵਿੱਚ ਭਾਈ ਸਾਹਿਬ ਸਮਾਧੀ ਲਗਾ ਕਰਕੇ ਬੈਠ ਗਏ ਹੈ। ਪਹਿਲਾਂ ਨਿਤਨੇਮ ਅਨੁਸਾਰ ਜਪਜੀ ਸਾਹਿਬ ਆਦਿ ਬਾਣੀਆਂ ਦਾ ਪਾਠ ਕੀਤਾ ਹੈ, ਉਸ ਤੋਂ ਬਾਅਦ ਗੁਰੂ ਸਰੂਪ ਦੇ ਧਿਆਨ ਵਿੱਚ ਐਸੀ ਸਮਾਧੀ ਲੱਗੀ ਕਿ ਭਾਈ ਸਾਹਿਬ ਨੂੰ ਆਪਣੇ ਸਰੀਰ ਦਾ ਚੇਤਾ ਵਿਸਰ ਗਿਆ ਕਿ ਉਹ ਕਿੱਥੇ ਬੈਠਾ ਹੈ, ਸਮੇਂ ਦਾ ਚੇਤਾ ਵਿਸਰ ਗਿਆ ਕਿ ਕਿੰਨਾ ਸਮਾਂ ਹੋਇਆ ਉਹਨੂੰ ਬੈਠੇ। ਇਹ ਦੋਨਾਂ ਗੱਲਾਂ ਦਾ ਚੇਤਾ ਭਾਈ ਗੋਂਦੇ ਨੂੰ ਨਹੀਂ ਹੈ ਅਤੇ ਧਿਆਤਾ ਧਿਆਨ ਤੇ ਇਹ ਤ੍ਰਿਕੁਟੀ ਹੈ। ਜਦੋਂ ਇੱਕ ਹੋ ਜਾਣ ਧਿਆਨ ਦੀ ਪਰਿਪੱਕ ਅਵਸਥਾ, ਉਦੋਂ ਸਮਾਧ ਕਹਿਲਾਉਂਦੀ, ਜਿਹਦੇ ਵਿੱਚ ਕੋਈ ਕਲਪਨਾ ਨਹੀਂ, ਨਿਰਵਿਕਲਪ, ਕਲਪਨਾ ਤੋਂ ਰਹਿਤ। ਅਤੇ ਦੂਸਰੇ ਪਾਸੇ ਕੀਰਤ ਪ੍ਰਸਾਦ ਗੁਰੂ ਹਰਿਰਾਏ ਸਾਹਿਬ ਮਹਾਰਾਜ ਸਵੇਰ ਦੇ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਉਪਰੰਤ ਆਪ ਜੀ ਵਿਰਾਜਮਾਨ ਹਨ ਤਖ਼ਤ ਦੇ ਉੱਤੇ ਸਵਾਏਮਾਨ। ਉੱਧਰ ਭਾਈ ਗੋਂਦੇ ਦੀ ਸਮਾਧ ਲੱਗਦੀ ਹੈ ਅਤੇ ਗੁਰੂ ਸਾਹਿਬ ਜੀ ਆਪਣੇ ਦੋਵੇਂ ਚਰਨਾਂ ਨੂੰ ਇਕੱਤਰ ਕਰਕੇ ਅਡੋਲ ਅਵਸਥਾ ਦੇ ਵਿੱਚ ਗੁਰੂ ਸਾਹਿਬ ਜੀ ਵੀ ਬੈਠ ਗਏ। ਜਿਵੇਂ ਸਿੱਖ ਅਡੋਲ ਅਵਸਥਾ ਵਿੱਚ ਬੈਠਾ ਹੈ, ਧਿਆਨ ਦੇ ਵਿੱਚ ਗੁਰੂ ਸਰੂਪ ਦਿਸ ਰਿਹਾ ਹੈ, ਅਤੇ ਉੱਧਰ ਕੀਰਤ ਪ੍ਰਸਾਦ ਗੁਰੂ ਹਰਿਰਾਏ ਸਾਹਿਬ ਜੀ ਇਸੇ ਤਰ੍ਹਾਂ ਬੈਠੇ। ਗੁਰੂ ਅਰ ਸਿੱਖ ਦੀ ਦੋ ਅੰਗੀ ਪ੍ਰੀਤੀ ਹੈ। ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤੀ ਭਾਵੇਂ ਹੈ, ਪਰ ਚੰਦਰਮਾ ਦੀ ਚਕੋਰ ਨਾਲ ਪ੍ਰੀਤੀ ਨਹੀਂ ਹੈ। ਚੰਦਰਮਾ 'ਚ ਕੋਈ ਸਿੱਖ ਖਿੱਚ ਨਹੀਂ ਹੈ ਚਕੋਰ ਵਾਸਤੇ, ਅਤੇ ਸੂਰਜ ਦਾ ਧਿਆਨ ਧਰ ਕੇ ਚਕਵੀ ਸਾਰੀ ਰਾਤ ਬਤੀਤ ਕਰ ਦਿੰਦੀ ਹੈ। ਲੱਖਾਂ ਚਕੋਰ ਲੱਖਾਂ ਚਕਵੀਆਂ ਸੂਰਜ ਚੰਦਰਮਾ ਦਾ ਆਵਾਹਨ ਕਰਦੀਆਂ ਹਨ, ਪਰ ਉੱਥੇ ਖਿੱਚ ਨਹੀਂ ਹੈ। ਗੁਰੂ ਅਰ ਸਿੱਖ ਦੀ ਇਹ ਪ੍ਰੀਤੀ ਦੋ ਅੰਗੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ। ਜੇ ਸਿੱਖ ਦੇ ਮਨ ਵਿੱਚ ਗੁਰੂ ਦੀ ਖਿੱਚ ਹੈ ਤਾਂ ਗੁਰੂ ਦੇ ਮਨ ਵਿੱਚ ਵੀ ਸਿੱਖ ਦੀ ਖਿੱਚ ਹੈ। ਜੇ ਸਮਾਧੀ ਦੇ ਵਿੱਚ ਸਿੱਖ ਅਡੋਲ ਬੈਠਾ ਤਾਂ ਗੁਰੂ ਵੀ ਕੀਰਤ ਪ੍ਰਸਾਦ ਅਡੋਲ ਬੈਠਾ। ਕੀਰਤ ਪ੍ਰਸਾਦ ਉਹ ਪਾਵਨ ਜਗ੍ਹਾ ਹੈ ਜਿਸ ਨੂੰ ਕਹਿਲੂਰ ਦਾ ਰਿਆਸ, ਕਹਿਲੂਰ ਜਿਸਦੀ ਰਾਜਧਾਨੀ ਬਿਲਾਸਪੁਰ ਹੈ, ਕਹਿਲੂਰਪਤੀ ਤਾਰਾ ਚੰਦ ਹੋਇਆ ਰਾਜਾ, ਇਹ ਉਹ ਮਹਾਰਾਜਾ ਸੀ 22 ਧਾਰ ਦੇ ਰਾਜਿਆਂ ਵਿੱਚ ਜਿਹੜਾ ਗਵਾਲੀਅਰ ਦੇ ਕਿਲੇ ਵਿੱਚ ਉਮਰ ਕੈਦ ਹੋਇਆ ਹੋਇਆ ਸੀ। 6ਵੇਂ ਪਾਤਸ਼ਾਹ ਨੇ ਕੱਢਿਆ ਸੀ ਉੱਥੋਂ, ਜੋ 52 ਰਾਜੇ ਕੱਢੇ। ਇਹ ਬੜਾ ਆਸਾਨ ਮੰਨਦਾ ਸੀ, ਵਾਰ ਵਾਰ ਬੇਨਤੀ ਕਰਦਾ ਸੀ ਪਾਤਸ਼ਾਹ ਕਦੇ ਮੇਰੀ ਰਿਆਸਤ ਵਿੱਚ ਵੀ ਚਰਨ ਪਾਓ। 6ਵੇਂ ਪਾਤਸ਼ਾਹ ਕਰਤਾਰਪੁਰ ਸਾਹਿਬ ਦਾ ਜੰਗ ਫਤਿਹ ਕਰਕੇ, 4ਥਾ ਜੰਗ ਸੀ ਪਾਤਸ਼ਾਹ ਦਾ, ਉਦੋਂ ਫਿਰ ਕਹਿਲੂਰ ਰਿਆਸਤ ਵਿੱਚ ਆਏ। ਤਾਰਾ ਚੰਦ ਨੇ ਮਹਾਰਾਜ ਸਾਹਿਬ ਨੂੰ ਬੇਨਤੀ ਕਰਕੇ ਕਿ ਮਹਾਰਾਜ ਹੁਣ ਕਿਰਪਾ ਕਰੋ, ਮੇਰੀ ਰਿਆਸਤ ਤੋਂ ਬਾਹਰ ਨਾ ਜਾਓ, ਇੱਥੇ ਦਰਸ਼ਨ ਦਿਓ। ਕੀਰਤਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਧਰਤੀ ਦਾ ਟੁਕੜਾ ਸਿੱਖ ਸੰਗਤਾਂ ਦੀ ਸਹੂਲਤ ਵਾਸਤੇ, ਲੰਗਰਾਂ ਵਾਸਤੇ, ਇਮਾਰਤਾਂ ਵਾਸਤੇ ਇਹ ਰਾਜੇ ਨੇ ਭੇਟ ਕਰ ਦਿੱਤਾ ਸੀ। ਸੋਹਣੇ ਬਾਗ ਲੱਗੇ, ਸੋਹਣੀਆਂ ਇਮਾਰਤਾਂ ਬਣੀਆਂ, ਉੱਥੇ 6ਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਰੱਖਿਆ ਹੈ। ਉੱਥੇ ਹੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਪਿਤਾ ਪਿਤਾਮਾ ਦੀ ਜਗ੍ਹਾ ਬੈਠੇ ਅੱਜ ਸੁਸ਼ੋਭਿਤ ਹੋ ਰਹੇ ਹਨ। 6ਵੇਂ ਪਾਤਸ਼ਾਹ ਨੇ ਇੱਥੇ ਸੱਚਖੰਡ ਪਿਆਨੇ ਕੀਤੇ ਸਨ, ਤੂੰ ਆਪ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਅਵਸਥਾ ਵਿੱਚ ਬੈਠੇ ਹੋਏ ਨੇ। ਦੋਨੋਂ ਚਰਨ ਜਿਹੜੇ ਨੇ ਆਪ ਜੀ ਨੇ ਇਕੱਤਰ ਕਰਕੇ ਬੈਠੇ ਨੇ। ਸੂਰਜ ਚੜ੍ਹਨ ਵੇਲੇ ਭਾਈ ਗੋਂਦੇ ਨੇ ਸਮਾਧੀ ਲਗਾਈ ਹੈ ਗੁਰੂ ਸਰੂਪ ਦੀ। ਉੱਧਰ ਸੂਰਜ ਚੜ੍ਹਨ ਵੇਲੇ ਸਤਿਗੁਰੂ ਸਿੰਘਾਸਨ 'ਤੇ ਅਡੋਲ ਅਵਸਥਾ ਵਿੱਚ ਹੋ ਬੈਠੇ ਹਨ। ਇਹ ਅੱਗੇ ਪ੍ਰਸੰਗ ਆ ਰਿਹਾ, ਸੁਣਨਾ ਕਰੋ ਜੀ।
ਦੋਨੋਂ ਚਰਨ ਇਕੱਤਰਹਿ ਕਰੇ,
ਗੁਰੂ ਹਰਿਰਾਏ ਸਾਹਿਬ ਜੀ ਨੇ ਦੋਨੋਂ ਚਰਨ ਇਕੱਠੇ ਕਰ ਲਏ। ਸਵੇਰ ਵਕਤ ਜਦੋਂ ਸਮਾਧੀ ਸਿੱਖ ਲਗਾਉਣ ਲੱਗਾ ਹੈ, ਉਹ ਧਿਆਨ ਦੇ ਵਿੱਚ ਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ 'ਚ ਬਿਠਾਈ ਬੈਠਾ ਹੈ। ਦੋਨੋਂ ਚਰਨ ਇਕੱਤਰ ਕਰ ਲਏ, ਦੋਨੋਂ ਚਰਨ ਇਕੱਤਰ ਕਰੇ ਤੇ ਬੈਠ ਕਰਕੇ ਸਤਿਗੁਰੂ
ਬੈਠ ਰਹੇ ਨੇ ਹਲਵੋ ਧਰੇ।
ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਬੈਠ ਰਹੇ ਹਨ, ਹਿੱਲ ਨਹੀਂ ਰਹੇ, ਅਡੋਲ ਬੈਠੇ ਹਨ। ਇੱਕ ਰਸ ਬੈਠੇ ਹਨ
ਭਈ ਭੋਰ ਤੇ ਨਿਚਲ ਪਏ
ਸਵੇਰ ਵਕਤ ਤੋਂ ਅਚਲ ਹੋ ਕੇ ਬੈਠੇ ਸਨ ਸਮਾਂ ਕਿਤਨਾ ਹੋ ਗਿਆ ਉਹ ਦੱਸਦੇ ਨ
ਜਦੋਂ ਜਾਮ ਬੀਤ ਦਿਨ ਗਏ
ਜਦੋਂ ਦੋ ਪਹਿਰ ਜਾਮ ਦਾ ਅਰਥ ਹੈ ਪਹਿਰ ਦੋ ਪਹਿਰ ਯਾਨੀ 6 ਘੰਟੇ ਸਮਾਂ ਹੋ ਗਿਆ ਹੁਣ ਦੇ ਹਿਸਾਬ ਨਾਲ ਹੁਣ ਘੰਟਿਆਂ ਦੇ ਵੀ ਸਮਾਂ ਵੰਡਿਆ ਮਿੰਟਾਂ ਵਿੱਚ ਵੰਡਿਆ ਸੈਕਿੰਟਾਂ ਵਿੱਚ ਵੰਡਿਆ ਉਸ ਹਿਸਾਬ ਸਿਰ 6 ਘੰਟੇ ਹੋ ਗਏ ਸਤਿਗੁਰੂ ਅਡੋਲ ਅਵਸਥਾ ਵਿੱਚ ਬੈਠੇ ਕੀਰਤ ਪ੍ਰਸਾਦ ਸਿੱਖ ਸੰਗਤਾਂ ਨੂੰ ਬੜੀ ਹੈਰਾਨੀ ਹੋ ਰਹੀ ਹੈ ਪਾਤਸ਼ਾਹ ਸਮਾਧੀ ਤੋਂ ਅਥਾਨ ਨਹੀਂ ਹੋ ਰਹੇ ਐਸਾ ਮਨ ਵਿੱਚ ਵਿਚਾਰ ਆ ਰਿਹਾ ਹੈ ਪਰ ਇਹ ਗੁਪਤ ਗੱਲ ਕਿਸੇ ਨੇ ਜਾਣੀ ਨਹੀਂ ਕਿ ਕਾਰਨ ਕੀ ਹੈ ਇਹ ਨਹੀਂ ਕਿਸੇ ਨੂੰ ਪਤਾ ਪਰ ਇੰਨਾ ਹੀ ਪਤਾ ਵੀ ਅੱਜ ਸਤਿਗੁਰੂ ਉੱਠ ਨਹੀਂ ਰਹੇ ਸਿੰਘਾਸਨ 'ਤੇ ਇਹ ਗੋਹਜ ਬਾਤ ਸੀ ਇਹਦਾ ਕਿਸੇ ਨੂੰ ਮਾਲੂਮ ਨਹੀਂ ਹੋਏ
ਜਿਹੜੇ ਸਮੀਪ ਮੌਨ ਤਾਠਾਨੀ
ਜਿਹੜੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਿੱਖ ਬੈਠੇ ਨੇ ਉਹ ਚੁੱਪ ਕਰਕੇ ਬੈਠੇ ਹੋਏ ਨੇ ਕੋਈ ਬੋਲਦਾ ਨਹੀਂ ਕਿ ਅੱਜ ਕੋਈ ਖਾਸ ਬਾਤ ਹੈ ਜਿਹੜਾ ਸਤਿਗੁਰੂ ਉੱਠ ਨਹੀਂ ਰਹੇ ਉਹ ਵੀ ਮੌਨਤਾ ਠਾਣੀ ਚੁੱਪ ਧਾਰੀ ਹੋਈ ਹੈ
ਤਿਆਰ ਆਹਾਰ ਅਨੇਕ ਪ੍ਰਕਾਰੇ
ਉੱਧਰ ਹੁਣ ਮੁਸ਼ਕਲ ਕੀ ਬਣਦੀ ਹੈ ਸਮੇਂ ਅਨੁਸਾਰ ਲੰਗਰ ਤਿਆਰ ਹੋ ਗਿਆ ਜਦੋਂ ਸਾਰਾ ਲੰਗਰ ਤਿਆਰ ਹੋ ਗਿਆ ਲਾਂਗਰੀ ਸਿੱਖਾਂ ਨੇ ਦੂਸਰੇ ਆਪਣੇ ਗੁਰਭਾਈ ਸਿੱਖਾਂ ਨੂੰ ਕਿਹਾ ਕਿ ਲੰਗਰ ਬਿਲਕੁਲ ਤਿਆਰ ਹੈ ਸਤਿਗੁਰੂ ਉੱਠ ਨਹੀਂ ਰਹੇ ਅਤੇ ਕੀ ਕੀਤਾ ਜਾਏ ਸਿੱਖਾਂ ਨੇ ਵਿਚਾਰ ਕੀਤੀ ਕਿ ਗੁਰੂ ਨੂੰ ਬੇਨਤੀ ਕਰ ਦਿੱਤੀ ਜਾਏ ਕਿ ਪਾਤਸ਼ਾਹ ਲੰਗਰ ਤਿਆਰ ਹੈ ਮਹਾਰਾਜ ਤਾਂ ਬੋਲ ਹੀ ਨਹੀਂ ਰਹੇ ਕਿਸੇ ਨਾਲ ਹੁਣ ਇਹ ਵਿਚਾਰ ਸਿੱਖਾਂ ਵਿੱਚ ਹੋ ਰਹੀ ਹੈ ਉਹ ਰਸੋਈਏ ਨੂੰ ਕਹਿੰਦੇ ਸਿੱਖ ਵੀ ਤੂੰ ਹੀ ਬੇਨਤੀ ਕਰ ਜਾ ਕੇ ਤੇਰੇ ਹੀ ਹੱਕ ਬਣਦਾ ਲਾਂਗਰੀ ਸਿੰਘ ਆਇਆ ਪਾਤਸ਼ਾਹ ਨੂੰ ਨਮਸਕਾਰ ਕਰਕੇ ਦੂਰ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਖੜਾ ਹੋ ਕਰਕੇ
ਹੱਥ ਜੋੜ ਅਰਦਾਸ ਬਖਾਨੀ
ਹੱਥ ਜੋੜ ਕੇ ਬੇਨਤੀ ਕੀਤੀ ਹੇ ਪਾਤਸ਼ਾਹ ਦੇ ਪਾਤਸ਼ਾਹ ਹੇ ਗੁਰੂ ਨਾਨਕ ਦੇ 7ਵੇਂ ਸਰੂਪ ਗੁਰੂ ਹਰਿਰਾਏ ਸਾਹਿਬ ਸਤਿਗੁਰੂ ਬੇਨਤੀ ਹੈ ਜੀ
ਗੁਰ ਮਹਾਰਾਜ ਨਾ ਬੋਲੇ ਬਾਣੀ
ਉਹਨੇ ਆਵਾਜ਼ ਦਿੱਤੀ ਪਰ ਗੁਰੂ ਸਾਹਿਬ ਬੋਲੇ ਨਹੀਂ ਬੁਲਾਏ ਤੋਂ ਵੀ ਨਾ ਬੋਲੇ ਫਿਰ ਹੋਰ ਹੈਰਾਨੀ ਵਿੱਚ ਵਾਧਾ ਹੋ ਗਿਆ ਕਿ ਬੁਲਾਏ 'ਤੇ ਵੀ ਨਹੀਂ ਬੋਲ ਰਹੇ ਐਸਾ ਮਨ ਵਿੱਚ ਵਿਚਾਰ ਆਉਂਦਾ ਹੈ ਸਤਿਗੁਰਾਂ ਦੇ ਇਸ ਸੁਭਾਅ ਨੂੰ ਦੇਖ ਕੇ ਬਿਸਮਾਦ ਹੋ ਰਹੇ ਨੇ ਸਿੱਖ ਬਿਸਮਾਦ ਦਾ ਅਰਥ ਹੈ ਅਸਚਰਜ ਹੋ ਰਹੇ ਹੈਰਾਨ ਹੋ ਰਹੇ ਨੇ ਕਿ ਕਾਰਨ ਕੀ ਹੈ ਤੇ ਸਤਿਗੁਰੂ ਕਿਸੇ ਵੱਲ ਵੇਖਦੇ ਵੀ ਨਹੀਂ ਹਨ ਚਲੋ ਬੋਲਣਾ ਤਾਂ ਇੱਕ ਪਾਸੇ ਰਿਹਾ ਬਚਨ ਕਰਨਾ ਤਾਂ ਇੱਕ ਪਾਸੇ ਰਿਹਾ ਦੇਖਦੇ ਵੀ ਨਹੀਂ ਹਨ ਕਿਸੇ ਵੱਲ ਇਹ ਕਾਰਨ ਕੀ ਹੋਇਆ ਜਦੋਂ ਬੁਲਾਇਆ ਸਤਿਗੁਰੂ ਬੋਲ ਨਹੀਂ ਰਹੇ ਕਿਸੇ ਵੱਲ ਵੇਖ ਨਹੀਂ ਰਹੇ ਹਿੱਲ ਨਹੀਂ ਰਹੇ ਉੱਠ ਨਹੀਂ ਰਹੇ ਕਾਰਨ ਕੀ ਵਰਤ ਗਿਆ ਸਿੱਖਾਂ ਦੇ ਵਿੱਚ ਇਹ ਚਿੰਤਾ ਵੱਧਦੀ ਜਾ ਰਹੀ ਹੈ ਆਖਿਰ 2 ਪਹਿਰ ਹੋ ਗਏ 6 ਘੰਟੇ ਹੋ ਗਏ ਨਾ ਇਹ ਕੈਸਾ ਭਾਣਾ ਵਰਤ ਰਿਹਾ ਹੈ
ਲੀਲਾ ਮਹਾ ਪ੍ਰੇਮ ਕੀ ਸੁਆਮੀ
ਪਰ ਇਹ ਪ੍ਰੇਮ ਦੀ ਲੀਲਾ ਹੈ ਪ੍ਰੇਮ ਦਾ ਕੌਤਕ ਹੈ ਸੁਆਮੀ ਮਾਲਕ ਦਾ ਜਿਹੜਾ ਅੱਗੇ ਚੱਲ ਕੇ ਖੁੱਲਣਾ ਸੀ
ਕੌਣ ਲਖੈ ਬਿਨ ਅੰਤਰਜਾਮੀ
ਇਹ ਲੀਲਾ ਨੂੰ ਹੁਣ ਅੰਤਰਜਾਮੀ ਤੋਂ ਬਿਨਾਂ ਭਾਈ ਕੌਣ ਜਾਣ ਸਕਦਾ ਇਹ ਤਾਂ ਹੁਣ ਪਰਮੇਸ਼ਰ ਸਰੂਪ ਸਤਿਗੁਰੂ ਹੀ ਜਾਣ ਸਕਦੇ ਹਨ
ਦੋਏ ਘੜਕਾ ਬਿਤ ਗਏ ਪਿਛਾਰੀ
ਜਦੋਂ 2 ਘੜੀਆਂ ਸਮਾਂ ਹੋਰ ਬਤੀਤ ਹੋ ਗਿਆ
ਹੁਣ ਸੇਵਕ ਅਰਦਾਸ ਉਚਾਰੀ
ਜਾਣੇ 48 ਮਿੰਟ ਹੋਰ ਸਿੱਖ ਨੇ ਇੰਤਜ਼ਾਰ ਕੀਤਾ ਵੀ ਹੁਣ ਸਤਿਗੁਰੂ ਸਮਾਧੀ ਤੋਂ ਅਥਾਨ ਹੁੰਦੇ ਨੇ 2 ਪਹਿਰ ਤਾਂ ਪਹਿਲਾਂ ਚਲੇ ਗਏ 48 ਮਿੰਟ ਹੋਰ ਲੰਘੇ ਅਤੇ ਦੂਸਰੀ ਵਾਰ ਫਿਰ ਸਿੱਖ ਨੇ ਹੌਂਸਲਾ ਕੀਤਾ ਕਿ ਮੈਂ ਫਿਰ ਬੇਨਤੀ ਕਰਕੇ ਦੇਖਦਾ ਕਿ ਸਤਿਗੁਰੂ ਜੀ ਲੰਗਰ ਤਿਆਰ ਹੈ
ਸਤਿਗੁਰੂ ਨੇ ਕਹਿਓ ਕਛਬੇ ਫੇਰੇ
ਦੂਸਰੀ ਵਾਰ ਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਜੀ ਫੇਰ ਨਹੀਂ ਬੋਲੇ ਸਤਿਗੁਰੂ ਫਿਰ ਚੁੱਪ ਹੀ ਰਹੇ ਹਨ,
ਬੈਠ ਰਹੇ ਸਭ ਬਿਸਮ ਬੜੇ ਰਹੇ,
ਸਾਰੇ ਅਸਚਰਜ ਹੋ ਕੇ ਬੈਠੇ ਰਹੇ ਹਨ।
ਜਦ ਘੜੀ ਬੀਤੇ ਪੁੰਨਦਾਸ,
ਉਦੋਂ ਬਾਅਦ ਚਾਰ ਘੜੀਆਂ ਹੋਰ ਬਤੀਤ ਹੋ ਗਈਆਂ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਤੇ ਚਾਰ ਘੜੀਆਂ ਦਾ ਸਮਾਂ ਹੋਰ ਬਤੀਤ ਹੋਇਆ ਹੈ।
ਆਦ ਜੋਰ ਕੀਨਸ ਅਰਦਾਸ,
ਹੁਣ ਤੀਸਰੀ ਵਾਰ ਅਰਦਾਸ ਕੀਤੀ ਹੈ, ਸੱਚੇ ਪਾਤਸ਼ਾਹ ਬੜਾ ਸਮਾਂ ਹੋ ਗਿਆ, ਲੰਗਰ ਤਿਆਰ ਹੈ।
ਸਿੱਧ ਅੰਨ ਸਭ ਸ਼ੀਤਲ ਭਇਓ,
ਫਿਰ ਸਿੱਖ ਨੇ ਬੇਨਤੀ ਕੀਤੀ, ਪਾਤਸ਼ਾਹ ਜਿਹੜਾ ਲੰਗਰ ਤਿਆਰ ਕੀਤਾ ਸੀ ਹੁਣ ਤਾਂ ਠੰਡਾ ਵੀ ਹੋ ਗਿਆ, ਦਾਲ ਸਬਜ਼ੀਆਂ ਠੰਡੀਆਂ ਹੋ ਗਈਆਂ, ਗੱਪੇ ਠੰਡੇ ਹੋ ਗਏ, ਕਾਰਨ ਕੀ ਹੈ ਮਹਾਰਾਜ, ਅੱਜ ਲੰਗਰ ਕਿਉਂ ਨਹੀਂ ਛਕ ਰਹੇ, ਇਹ ਬੇਨਤੀ ਕੀਤੀ। ਸੱਚੇ ਪਾਤਸ਼ਾਹ ਜਦੇ ਆਪ ਨਹੀਂ ਲੰਗਰ ਛਕੋਗੇ ਤਾਂ ਕਿਸੇ ਸਿੱਖ ਨੇ ਲੰਗਰ ਮੂੰਹ ਨਹੀਂ ਪਾਉਣਾ, ਇਸ ਕਰਕੇ ਆਪ ਲੰਗਰ ਛਕੋ ਤਾਂ ਕਿ ਸੰਗਤਾਂ ਵੀ ਭੁੱਖੀਆਂ ਇਹ ਵੀ ਲੰਗਰ ਛਕਣ, ਇਹ ਬੇਨਤੀ ਸਿੱਖ ਨੇ ਕੀਤੀ ਤੀਸਰੀ ਵਾਰ।
ਹੁਕਮ ਆਪ ਕੋ ਹੋਏ ਸੋ ਕਰੇ,
ਜੋ ਮਹਾਰਾਜ ਆਪ ਦਾ ਹੁਕਮ ਹੋਵੇ ਉਹ ਅਸੀਂ ਕਰੀਏ, ਇਹ ਤੀਸਰੀ ਵਾਰ ਦੀ ਬੇਨਤੀ ਹੈ। ਜਾਂ ਫਿਰ ਮਹਾਰਾਜ ਇਉਂ ਹੀ ਕਹਿ ਦਿਓ ਵੀ ਨਹੀਂ ਬਈ ਅੱਜ ਲੰਗਰ ਨਹੀਂ ਛਕਣਾ, ਇਉਂ ਹੀ ਰੱਖ ਦਿਓ ਲੰਗਰ ਨੂੰ, ਅਤੇ ਚਲੋ ਕਿਸੇ ਕੰਢੇ ਵੱਟੇ ਤਾਂ ਲੱਗੇ ਬਾਤ, ਅਤੇ ਆਪ ਹੁਕਮ ਦਿਓ ਮਹਾਰਾਜ ਕੀ ਕਰਨਾ, ਜੇ ਲੰਗਰ ਅੱਜ ਨਹੀਂ ਛਕਣਾ ਸੰਗਤਾਂ ਨੇ, ਆਪ ਜੀ ਨੇ ਨਹੀਂ ਛਕਣਾ, ਤਾਂ ਫਿਰ ਅਸੀਂ ਵੀ ਬਹਿ ਜਾਈਏ ਚੌਂਕੜੇ ਮਾਰ ਕੇ, ਅਤੇ ਆਪ ਹੁਕਮ ਤਾਂ ਦਿਓ, ਤੁਸੀਂ ਤਾਂ ਬੋਲ ਹੀ ਨਹੀਂ ਰਹੇ, ਇਹ ਤੀਸਰੀ ਵਾਰ ਬੇਨਤੀ ਕੀਤੀ ਹੈ।
ਸੁਣ ਗੁਰ ਤੂਸ਼ਣ ਕਰ ਤਿਸ ਕਾਲਾ,
ਗੱਲ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਸਰੀ ਵਾਰ ਦੀ ਬੇਨਤੀ ਸੁਣ ਕੇ ਵੀ ਚੁੱਪ ਹੀ ਰਹੇ ਮਹਾਰਾਜ, ਬੋਲੇ ਨਹੀਂ ਹਨ।
ਸਿੰਘਾਸਨ ਅਚਲ ਕਿਰਪਾਲਾ,
ਕਿਰਪਾਲੂ ਸਤਿਗੁਰੂ ਸਿੰਘਾਸਣ ਦੇ ਉੱਤੇ ਅਚਲ ਅਵਸਥਾ, ਜਾਣੀ ਜਿਹਦੇ ਵਿੱਚ ਚਲਾਏਵਾਨ ਨਹੀਂ, ਕੋਈ ਹਰਕਤ ਨਹੀਂ, ਕੋਈ ਹਿਲਜੁਲ ਨਹੀਂ ਹੈ, ਅਚਲ ਅਵਸਥਾ ਦੇ ਵਿੱਚ ਰਹੇ ਹਨ। ਅਖੀਰ ਨੂੰ ਦਿਨ ਸਾਰਾ ਲੰਘ ਚੁੱਕਾ, 2 ਘੜੀਆਂ ਯਾਨੀ 48 ਮਿੰਟ ਰਹਿੰਦੇ ਨੇ ਸੂਰਜ ਦੇ ਛਿਪਣ ਵਿੱਚ, ਸਵੇਰ ਵੇਲੇ ਤੋਂ ਬੈਠੇ 2 ਘੜੀਆਂ ਸਮਾਂ ਰਹਿੰਦਾ, ਸਾਰਾ ਦਿਨ ਲੰਘ ਗਿਆ ਸਤਿਗੁਰਾਂ ਨੂੰ ਬੈਠਿਆਂ ਨੂੰ ਸੰਗਤ ਨੂੰ, ਅਤੇ ਲੰਗਰ ਜਿਹੜਾ ਉਹ ਬਾਸੀ ਹੋ ਚੁੱਕਾ, ਸਤਿਗੁਰੂ ਅਜੇ ਵੀ ਅਡੋਲ ਅਵਸਥਾ ਵਿੱਚ ਬੈਠੇ। ਉਸ ਵੇਲੇ ਜਦੋਂ 2 ਘੜੀਆਂ ਸੂਰਜ ਛਪਾ ਵਿੱਚ ਰਹਿੰਦਾ ਸੀ, ਹੁਣ 4ਥੀ ਵਾਰ ਤਾਂ ਫਿਰ ਸਾਰੇ ਸਿੱਖ ਉੱਠ ਕੇ ਬੇਨਤੀ ਕਰਨ ਲੱਗੇ, ਜਿਹੜੇ ਨਾਮੀ ਨਾਮੀ ਸਿੱਖ ਸੀ ਆਗੂ ਸਿੱਖ, ਉਹ ਕਹਿਣ ਲੱਗੇ ਪਾਤਸ਼ਾਹ ਸਾਡੇ ਸਮਝ ਨਹੀਂ ਆ ਰਹੀ ਬਾਤ ਅੱਜ ਦੀ, ਨਾ ਆਪ ਜੀ ਬੋਲਦੇ ਹੋ, ਨਾ ਆਪ ਜੀ ਹਿਲਦੇ ਹੋ, ਨਾ ਆਪ ਜੀ ਨੇਤਰਾਂ ਦੁਆਰਾ ਕਿਸੇ ਵੱਲ ਵੇਖਦੇ ਹੋ, ਅਤੇ ਨਾ ਆਪ ਜੀ ਉੱਤਰ ਦੇ ਰਹੇ ਹੋ, ਅਤੇ ਪਾਤਸ਼ਾਹ ਦਇਆ ਕਰੋ ਆਪਣੀਆਂ ਸੰਗਤਾਂ 'ਤੇ, ਸੰਗਤਾਂ ਦੇ ਅੰਦਰ ਬੜੀ ਬੇਚੈਨੀ ਹੋ ਗਈ, ਹੁਣ ਸਾਤੋਂ ਸਬਰ ਨਹੀਂ ਹੁੰਦਾ, ਸਵੇਰ ਦੇ ਬੈਠੇ ਹਾਂ ਸਬਰ ਕਰੀ, ਅਤੇ ਆਖਿਰ ਕਿੰਨੀ ਕੁ ਦੇਰ ਤੱਕ ਸਬਰ ਕਰੀਏ, ਸਾਨੂੰ ਪਤਾ ਤਾਂ ਕੁਛ ਲੱਗੇ ਕਿ ਸਾਡੇ ਗੁਰਦੇਵ ਪਾਤਸ਼ਾਹ ਕੀ ਚਾਹੁੰਦੇ ਨੇ। ਹੁਣ ਇਹ ਜਦੋਂ ਸੰਗਤਾਂ ਨੇ ਮਿਲ ਕੇ ਬੇਨਤੀ ਕੀਤੀ ਹੈ, ਗੁਰੂ ਗਰੀਬ ਨਿਵਾਜ ਕਿਰਪਾਲੂ ਸਤਿਗੁਰੂ, ਹੇ ਸਤਿਗੁਰੂ ਤੁਹਾਡੀ ਜਿਹੜੇ ਕੌਤਕ ਨੇ ਇਹ ਐਸੇ ਨੇ ਜਿਹੜੇ ਸਾਡੇ ਸਮਝ ਨਹੀਂ ਆ ਸਕਦੇ, ਅਸੀਂ ਅਲਪਾਗਾਂ, ਤੁਸੀਂ ਸਰਵਗ ਹੋ ਪਾਤਸ਼ਾਹ, ਕਿਰਪਾ ਕਰਕੇ ਦੱਸੋ।
ਅਲਪਗ ਜੀਵ ਕਿਆ ਜਾਣੈ,
ਅਲਪਗ ਥੋੜ੍ਹਾ ਗਿਆਨ ਰੱਖਣ ਵਾਲੇ ਨੂੰ ਕਹਿੰਦੇ ਨੇ, ਸਰਵਗ ਸਾਰਾ ਗਿਆਨ ਰੱਖਣ ਵਾਲੇ ਨੂੰ ਕਹਿੰਦੇ ਨੇ, ਸਮਰੱਥ ਨੂੰ। ਅਸੀਂ ਮਹਾਰਾਜ ਅਲਪਗ ਹਾਂ, ਅਗਿਆਨੀ ਹਾਂ,
ਬਿਨਾਂ ਆਪ ਕੇ ਕਰੇ ਬਖਾਨੈ,
ਬਿਨਾਂ ਆਪ ਜੀ ਦੇ ਵਖਿਆਨ ਕਰਨ ਤੋਂ, ਬਿਨਾਂ ਆਪ ਜੀ ਦੇ ਉਚਾਰਨ ਕਰਨ ਤੋਂ ਸਾਡੇ ਸਮਝ ਨਹੀਂ ਆ ਸਕਦੀ ਇਹ ਬਾਤ, ਇਸ ਕਰਕੇ ਆਪ ਹੁਕਮ ਕਰੋ ਕੀ ਚਾਹੁੰਦੇ ਹੋ ਪਾਤਸ਼ਾਹ, ਤੇ ਸਾਨੂੰ ਪਤਾ ਚੱਲਣਾ ਲੱਗਣਾ ਚਾਹੀਦਾ ਹੈ।
ਸਰਬ ਦਿਓ ਸੋ ਬੈਠਿਓ ਸੋ ਬਤਾਇਓ,
ਮਹਾਰਾਜ ਸਾਰਾ ਦਿਨ ਹੀ ਬਤੀਤ ਕਰ ਦਿੱਤਾ ਬੈਠਿਆਂ ਨੇ, ਸਾਰੇ ਦਿਨ ਦੇ ਵਿੱਚ ਹੀ ਨਹੀਂ ਆਪ ਜੀ ਹਿੱਲੇ ਨਹੀਂ, ਉੱਠੇ ਨਹੀਂ, ਬੋਲੇ ਨਹੀਂ, ਕਿਸੇ ਵੱਲ ਦ੍ਰਿਸ਼ਟੀ ਨਹੀਂ ਕੀਤੀ, ਸਾਰਾ ਦਿਨ ਲੰਘ ਗਿਆ ਹੈ।
ਰਾਵਣ ਨੇ ਪਗ ਨਹੀਂ ਹਿਲਾਇਓ,
ਮਹਾਰਾਜ ਆਪ ਜੀ ਨੇ ਤਾਂ ਨਾ ਕੋਈ ਨੇਤਰ ਹਿਲਾਇਆ, ਨਾ ਕੋਈ ਆਪਣਾ ਮੁਬਾਰਕ ਚਰਨ ਹਿਲਾਇਆ, ਕੋਈ ਚਰਨ ਨਹੀਂ ਹਿਲਾਇਆ ਹੈ।
ਦੇਗ ਵਿਖੇ ਭੋਜਨ ਸਭ ਤਿਆਰ,
ਦੇਗ ਦੇ ਵਿੱਚ ਸਾਰਾ ਭੋਜਨ ਤਿਆਰ ਹੈ ਬੜੀ ਦੇਰ ਦਾ।
ਪ੍ਰਕਾਰ
ਉਹ ਉਸੇ ਤਰ੍ਹਾਂ ਤਿਆਰ ਹੋਇਆ ਵਾ, ਦੁਪਹਿਰ ਦਾ ਉਸੇ ਤਰ੍ਹਾਂ ਰੱਖਿਆ ਪਿਆ, ਕਿਸੇ ਇੱਕ ਵੀ ਸਿੱਖ ਨੇ ਅੰਨ ਨਹੀਂ ਛਕਿਆ, ਇੰਤਜ਼ਾਰ ਕਰ ਰਹੇ ਨੇ ਸਾਰੇ ਆਪ ਜੀ ਦਾ।
ਸਿੱਖਣ ਕੇਰ ਸੰਦੇਹ ਮਹਾਨਾ,
ਸਿੱਖਾਂ ਦੇ ਮਨ ਵਿੱਚ ਮਹਾਰਾਜ ਹੁਣ ਸੰਸਾ ਪੈਦਾ ਹੋ ਗਿਆ ਬਹੁਤ ਵੱਡਾ, ਆਪ ਕਿਰਪਾ ਕਰੋ, ਆਪਣੀ ਸਿੱਖ ਸੰਗਤਾਂ 'ਤੇ ਤਰਸ ਕਰੋ, ਦਇਆ ਕਰੋ, ਸਾਡੀ ਸੰਸਾ ਨਿਮਿਰਤ ਕਰਨ ਵਾਸਤੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਉਚਾਰਨ ਕਰੋ ਜੀ।
ਯਾ ਕਾਰਨ ਕਾ ਕਰੋ ਬਖਾਨਾ,
ਕੀ ਕਾਰਨ ਹੈ ਉਹਦਾ ਵਖਿਆਨ ਤਾਂ ਕਰੋ ਪਾਤਸ਼ਾਹ, ਕਾਰਨ ਕੀ ਵਰਤ ਗਿਆ ਜਿਹੜਾ ਆਪ ਜੀ ਉੱਠ ਨਹੀਂ ਰਹੇ, ਬੋਲ ਨਹੀਂ ਰਹੇ, ਕੋਈ ਤਾਂ ਕਾਰਨ ਹੋਏਗਾ ਇਸ ਦਾ। ਇਹ ਹੁਣ ਸੰਗਤਾਂ ਦੀ ਬੇਨਤੀ ਹੋਏ,
ਦਾਸਨ ਕੀ ਸੁਣ ਕੇ ਅਰਦਾਸ,
ਸਾਰੀਆਂ ਸੰਗਤਾਂ ਦੀ ਬੇਵਲਤਾ, ਉਹਨਾਂ ਦੀ ਮਿਲ ਕੇ ਕੀਤੀ ਹੋਈ ਅਰਦਾਸ, ਬੇਨਤੀ ਨੂੰ ਸੁਣ ਕੇ ਪਾਤਸ਼ਾਹ ਫਿਰ ਬੋਲਣ ਲੱਗੇ ਹਨ।
ਵਿਕਸਤ ਮੁਖ ਤੇ ਕੀਨ ਪ੍ਰਕਾਸ,
ਖਿੜੇ ਹੋਏ ਚਿਹਰੇ ਦੇ ਨਾਲ ਮਹਾਰਾਜ ਸਾਹਿਬ ਜੀ ਪ੍ਰਸੰਨਤਾ ਦੇ ਚਿਹਰੇ ਦੇ ਨਾਲ, ਕਮਲ ਦੀ ਤਰ੍ਹਾਂ ਖਿੜੇ ਹੋਏ ਮੁਖ ਦੇ ਨਾਲ ਸਤਿਗੁਰੂ ਆਪਣੀ ਰਸਨਾ ਤੋਂ ਬਚਨ ਬੋਲਣ ਲੱਗੇ, ਕਹਿਣ ਲੱਗੇ ਹੇ ਗੁਰਸਿੱਖ ਪਿਆਰਿਓ,
ਕਾਬਲ ਮੈਂ ਗੋਦਾ ਗੋਦਾ ਸਿੱਖ ਰਹੇ,
ਕਹਿੰਦੇ ਭਾਈ ਕਾਬਲ ਦੇ ਵਿੱਚ ਮੇਰਾ ਸਿੱਖ ਰਹਿੰਦਾ ਹੈ ਕਿ ਜਿਹਦਾ ਨਾਮ ਭਾਈ ਗੋਦਾ ਹੈ, ਪ੍ਰਚਾਰ ਕਰਨ ਵਾਸਤੇ ਭੇਜਿਆ ਸੀ ਇੱਥੋਂ, ਤੁਸੀਂ ਕਾਰਨ ਪੁੱਛਦੇ ਹੋ, ਹੁਣ ਮੈਂ ਤੁਹਾਨੂੰ ਕਾਰਨ ਦੱਸਦਾ, ਮੇਰੇ ਨਾ ਉੱਠਣ ਦਾ ਕਾਰਨ ਕੀ ਹੈ। ਕਾਬਲ ਦੇ ਵਿੱਚ ਮੇਰਾ ਸਿੱਖ ਰਹਿੰਦਾ ਹੈ ਭਾਈ ਗੋਦਾ ਨਾਮ ਦਾ, ਉਹਨੇ ਧਿਆਨ ਵਿੱਚ ਮੇਰੇ ਦੋਨੋਂ ਹੀ ਪੈਰ ਪਕੜੇ ਹੋਏ ਨੇ ਗੁਰਸਿੱਖੋ, ਮੈਂ ਕੀ ਕਰਾਂ, ਉੱਠਾਂ ਕਿਵੇਂ ਮੈਂ, ਉਹ ਮੇਰਾ ਸਿੱਖ ਉੱਠਣ ਨਹੀਂ ਦਿੰਦਾ ਮੈਨੂੰ, ਧਿਆਨ ਦੇ ਵਿੱਚ ਮੈਨੂੰ ਪਕੜੀ ਬੈਠਾ ਚਰਨਾਂ ਤੋਂ, ਮੈਂ ਕਿਹੜੀ ਵਿਧੀ ਜੁਗਤੀ ਦੇ ਨਾਲ ਚਰਨ ਛੁਡਾਵਾਂ ਉਹਦੇ ਕੋਲੋਂ, ਸਿੱਖ ਦੀ ਸਮਾਧੀ ਹਿਲਜੂਗੀ ਜੇ ਮੈਂ ਚਰਨ ਹਿਲਾਉਣਾ, ਮੈਨੂੰ ਸਿੱਖ ਦੇ ਉਸ ਸਮਾਧੀ ਦੇ ਟਿਕਾ ਦਾ ਮੈਨੂੰ ਵੀ ਆਨੰਦ ਮਿਲ ਰਿਹਾ, ਸਿੱਖ ਇਸ ਵੇਲੇ ਜੁੜਿਆ ਬੈਠਾ, ਮੈਂ ਤੋੜਨਾ ਨਹੀਂ ਚਾਹੁੰਦਾ ਸਿੱਖ, ਇੱਥੇ ਮੇਰੇ ਚਰਨ ਹਿੱਲਣ ਦੇ ਨਾਲ ਉਹਦੀ ਸਮਾਧੀ ਵਿੱਚ ਧਿਆਨ ਹਿੱਲ ਜਾਣਾ, ਇਸ ਕਰਕੇ ਮੈਂ ਮੇਰੇ ਚਰਨ ਉਹ ਛੱਡੇ ਤਾਂ ਮੈਂ ਉੱਠਾਂ, ਉਹ ਅਜੇ ਚਰਨ ਨਹੀਂ ਛੱਡ ਰਿਹਾ, ਬਿਨਾਂ ਚਰਨਾਂ ਨੂੰ ਛੱਡੇ ਤਾਂ ਕਿਵੇਂ ਜਾਵਾਂ ਲੰਗਰ ਦੇ ਵਿੱਚ, ਪੈਰਾਂ ਨਾਲ ਤੁਰ ਕੇ ਜਾਣਾ, ਚਰਨ ਛੱਡੇ ਸਿੱਖ ਤਾਂ ਮੈਂ ਤੁਰ ਕੇ ਜਾਵਾਂ, ਮੈਂ ਤਾਂ ਭਾਈ ਸਿੱਖੋ ਉਸ ਵੇਲੇ ਦਾ ਉਡੀਕਦਾ ਕਦੋਂ ਮੇਰੇ ਸਿੱਖ ਚਰਨ ਛੱਡੇ ਅਤੇ ਕਦੋਂ ਲੰਗਰ ਵਿੱਚ ਬਹਿ ਕੇ ਸੰਗਤਾਂ ਪ੍ਰਸ਼ਾਦਾ ਛਕਣ, ਮੇਰੇ ਕਾਰਨ ਅੱਜ ਮੇਰੀਆਂ ਸੰਗਤਾਂ ਵੀ ਭੁੱਖੀਆਂ ਰਹਿ ਗਈਆਂ, ਮੈਂ ਤਾਂ ਉਡੀਕਦਾ, ਪਰ ਕਰਾਂ ਕਿ ਉਹ ਸਿੱਖ ਬੜਾ ਡੱਡ ਹੈ, ਮੇਰੇ ਚਰਨ ਨਹੀਂ ਛੱਡ ਰਿਹਾ,
ਦਿਲ ਗਹਿਰਾ ਕਿਉਂ ਤਿਆਗ ਨਾ ਹੋਈ,
ਕਹਿੰਦੇ ਉਹਨੂੰ ਪੱਕਾ ਕਰਕੇ ਧਿਆਨ ਵਿੱਚ ਮੇਰੇ ਚਰਨਾਂ ਨੂੰ ਪਕੜਿਆ ਹੋਇਆ, ਛੱਡ ਨਹੀਂ ਰਿਹਾ ਹੈ,
ਜਦ ਸੰਧਿਆ ਹੋਈ ਦਿਨ ਗਇਓ,
ਜਦੋਂ ਸਾਧ ਸਿੰਘ ਜੀ ਸੰਧਿਆ, ਸੰਧ ਮਿਲਣ ਦਾ ਨਾਮ ਹੁੰਦਾ, ਜਦੋਂ ਅੰਧੇਰਾ ਤੇ ਚਾਨਣ ਮਿਲਦਾ, ਦਿਨ ਔਰ ਰਾਤ ਦਾ ਮੇਲ ਹੁੰਦਾ, ਦਿਨ ਬਤੀਤ ਹੁੰਦਾ, ਰਾਤ ਆ ਰਹੀ ਹੈ, ਉਹ ਸ਼ਾਮ ਦੇ ਵਕਤ ਦੀ ਸੰਧਿਆ ਹੈ, ਸਵੇਰ ਦੀ ਸੰਧਿਆ ਹੈ, ਜਦੋਂ ਸਵੇਰ ਵੇਲੇ ਅੰਧੇਰਾ ਬਤੀਤ ਹੋ ਰਿਹਾ, ਚਾਨਣ ਆ ਰਿਹਾ, ਅੰਧੇਰਾ ਅਤੇ ਚਾਨਣ ਥੋੜ੍ਹਾ ਥੋੜ੍ਹਾ ਮਿਲਿਆ, ਉਹਨੂੰ ਸਵੇਰ ਦੀ ਸੰਧਿਆ ਕਹਿੰਦੇ, ਸੰਧ ਨਾਮ ਮਿਲਣ ਦਾ, ਜਦੋਂ ਸ਼ਾਮ ਦੇ ਵਕਤ ਦੀ ਸੰਧਿਆ ਹੋਈ ਹੈ, ਦਿਨ ਸਾਧ ਸਿੰਘ ਜੀ ਛਪਾ 'ਤੇ ਚਲਾ ਗਿਆ,
ਤਬ ਗੋਦਾ ਜਾਗਤ
ਉੱਧਰ ਕਾਬਲ ਵਿੱਚ ਭਾਈ ਗੋਦੇ ਦੀ ਫਿਰ ਉਦੋਂ ਸਮਾਧਿ ਛੁੱਟੀ, ਚਾਰ ਪਹਿਰ ਬਤੀਤ ਹੋ ਗਏ, ਸਾਰਾ ਦਿਨ ਦੀ ਸਮਾਧੀ ਲੱਗੀ ਰਹੀ। ਹੁਣ ਦੇਖ ਲਓ ਆਪਣੀ ਹਾਲਤ, ਦੇਖ ਲਓ ਕੀ ਆ ਸਾਰਿਆਂ ਦੀ, ਪਹਿਲਾਂ ਤਾਂ ਬੈਠਣ ਦਾ ਟਾਈਮ ਹੀ ਨਹੀਂ ਸਮਾਧੀ ਵਿੱਚ, ਜੇ ਬਹਿ ਵੀ ਜਾਈਏ ਤਾਂ ਥੋੜ੍ਹੇ ਚਿਰ ਬਾਅਦ ਘੜੀ ਨੂੰ ਦੇਖਣ ਨੂੰ ਜੀ ਕਰੂਗਾ ਵੀ ਕਿੰਨਾ ਕੁ ਟਾਈਮ ਹੋ ਗਿਆ, ਜਿੰਨੀ ਦੇਰ ਤੱਕ ਘੜੀ ਦਾ ਚੇਤਾ ਸਮਾਧੀ ਕਿੱਥੇ ਆ, ਉੱਨੀ ਦੇਰ ਤੱਕ ਸਮਾਧੀ ਨਹੀਂ ਹੈ, ਸਮਾਧੀ ਵਿੱਚ ਤਾਂ ਆਪਣਾ ਆਪਾ ਭੁੱਲਣਾ ਹੁੰਦਾ ਹੈ, ਧਿਆਤਾ ਧਿਆਨ ਧੇ ਦੀ ਤ੍ਰਿਪੁਟੀ ਨੂੰ ਪ੍ਰਛੇਦ ਕੇ ਇੱਕ ਰੂਪ ਹੋਣਾ, ਧਿਆਤਾ ਧਿਆਨ ਧੇ ਪਰਮਾਤਾ ਪ੍ਰਮਾਣ ਪ੍ਰਮੇਹ ਗਿਆਤਾ ਗਿਆਨ ਗੇ, ਇਹ ਤ੍ਰਿਪੁਟੀਆਂ ਨੇ ਸਾਫ਼ ਸਿੰਘ, 14 ਤ੍ਰਿਪੁਟੀਆਂ ਨੇ ਵੇਦਾਂਤ ਗ੍ਰੰਥਾਂ ਵਿੱਚ, ਅਤੇ ਉਹਦੇ 'ਚ ਇੱਕ ਨੂੰ ਜਾਣਨ ਦੇ ਨਾਲ ਆਪ ਜੀ ਸਾਰਿਆਂ ਦਾ ਗਿਆਨ ਹੋ ਜਾਊਗਾ। ਤਿੰਨ ਚੀਜ਼ਾਂ ਨੂੰ ਤਿੰਨ ਤੋਂ ਬਣੀ ਹੋਈ ਨੂੰ ਤ੍ਰਿਕੁਟੀ ਕਹਿੰਦੇ, ਜਿਹਦੇ 'ਚ ਤਿੰਨ ਦਿਸ਼ਾਵਾਂ ਮਿਲੀਆਂ ਹੋਈਆਂ ਨੇ। ਕੂਟ ਨਾਮ ਦਿਸ਼ਾ ਦਾ ਹੈ, ਤਿੰਨ ਕਰੂਟ ਤ੍ਰਿਕੁਟੀ, ਤ੍ਰੈ ਨਾਮ ਤਿੰਨ ਦਾ, ਕੂਟ ਨਾਮ ਦਿਸ਼ਾ ਦਾ, ਜਿਹਦੇ 'ਚ ਤਿੰਨ ਦਿਸ਼ਾਵਾਂ, ਤਿੰਨ ਪੱਖ ਨੇ ਜਿਹਦੇ ਵਿੱਚ। ਧਿਆਤਾ, ਧਿਆਤਾ ਹੈ ਧਿਆਉਣ ਵਾਲੇ ਦਾ ਨਾਮ, ਜਿਹੜਾ ਧਿਆ ਰਿਹਾ, ਜੈਸਾ ਕਿ ਭਾਈ ਗੁੰਦਾ, ਉਹ ਧਿਆਤਾ ਹੈ। ਭਾਈ ਗੁੰਦੇ ਦੀ ਇਕਾਗਰਤਾ ਅੰਤਿਸ਼ ਕਰਨ ਦੀ, ਉਹਨੂੰ ਧਿਆਨ ਕਹਿੰਦੇ ਨੇ। ਧਿਆਤਾ ਧਿਆਉਣ ਵਾਲਾ, ਅਤੇ ਧਿਆਨ ਮਨ ਦੀ ਇਕਾਗਰਤਾ ਵਾਲੀ ਵਿਰਤੀ। ਤੀਸਰਾ ਧੇ, ਧੇ ਨਾਮ ਹੈ ਵਸਤੂ ਦਾ ਜਿਹਦਾ ਧਿਆਨ ਧਰਿਆ ਹੋਇਆ। ਹੁਣ ਇਸ ਵੇਲੇ ਧੇ ਰੂਪ ਦੇ ਅੰਦਰ ਗੁਰੂ ਹਰਿਰਾਏ ਸਾਹਿਬ ਨੇ, ਧਿਆਤਾ ਭਾਈ ਗੁੰਦਾ, ਯਾਨੀ ਜਿਹੜੇ ਵਿਚਾਲੇ ਗੁਰੂ ਅਤੇ ਸਿੱਖ ਦੇ ਧਿਆਨ ਸ਼ਕਤੀ ਕੰਮ ਕਰ ਰਹੀ ਹੈ, ਅਤੇ ਉਹਨੂੰ ਧਿਆਨ ਕਹਿੰਦੇ ਨੇ, ਜਿਹਦੇ ਕਾਰਨ ਗੁਰੂ ਅਤੇ ਸਿੱਖ ਜੁੜੇ ਹੋਏ ਨੇ, ਨਾ ਗੁਰੂ ਹਿੱਲ ਰਿਹਾ ਨਾ ਸਿੱਖ ਹਿੱਲ ਰਿਹਾ, ਇਹਨੂੰ ਤ੍ਰਿਕੁਟੀ ਕਹਿੰਦੇ ਨੇ ਭਾਈ। ਧਿਆਤਾ ਧਿਆਨ ਧੇ ਇੱਕ ਹੋ ਜਾਣੇ। ਤੀਰ ਚਲਾਉਣ ਵਾਲਾ, ਰੈਫਲ ਚਲਾਉਣ ਵਾਲਾ, ਉਹ ਵੀ ਤ੍ਰਿਕੁਟੀ ਸਾਧ ਹੈ। ਜਿੱਥੇ ਉਹਨੇ ਨਿਸ਼ਾਨਾ ਮਿਥਿਆ ਹੋਇਆ, ਜਿੱਥੇ ਉਹ ਟਾਰਗੇਟ ਮਿਥਿਆ, ਜਿੱਥੇ ਗੋਲੀ ਮਾਰਨੀ ਹੈ, ਉਹਦੇ ਰੈਫਲ ਦੇ ਵਿੱਚ ਜਿੱਥੇ ਘੋੜੇ ਨੂੰ ਹੱਥ ਪਾਇਆ, ਉਹਦੇ ਥੋੜ੍ਹੇ ਜਿਹੇ ਫਾਸਲੇ 'ਤੇ ਇੱਕ ਮੱਖੀ ਜਿਹੀ ਹੁੰਦੀ ਆ, ਉਹਦੇ ਗੋਲ ਜਿਹਾ ਸੁਰਾਖ ਹੁੰਦਾ, ਉਹ ਗੋਲ ਸੁਰਾਖ ਦੇ ਵਿੱਚ ਰੈਫਲ ਦੇ ਐਨ ਮੁਰਲੇ ਕਿਨਾਰੇ ਦੇ ਉੱਤੇ ਇੱਕ ਛੋਟੀ ਜਿਹੀ ਮੱਖੀ ਲੱਗੀ ਹੋਈ ਹੈ। ਉਸ ਮੇਰੂ ਦੇ ਵਿੱਚ ਨੂੰ ਸਾਹਮਣੇ ਰੈਫਲ ਦੇ ਲੱਗਿਆ ਨਿਸ਼ਾਨ, ਅਤੇ ਜਿੱਥੇ ਗੋਲੀ ਮਾਰਨੀ ਆ, ਉਹ ਤਿੰਨ ਚੀਜ਼ਾਂ ਇੱਕ ਰੇਂਜ ਵਿੱਚ ਆਉਣਗੀਆਂ ਤਾਂ ਨਿਸ਼ਾਨਾ ਸਹੀ ਲੱਗੂਗਾ, ਨਹੀਂ ਲੱਗਦਾ ਨਹੀਂ। ਇਸੇ ਤਰ੍ਹਾਂ ਧਿਆਤਾ ਧਿਆਨ ਧੇ ਜਿੰਨਾ ਚਿਰ ਇੱਕ ਨਹੀਂ ਹੁੰਦੇ, ਉਨੀ ਦੇਰ ਤੱਕ ਸਮਾਧੀ ਨਹੀਂ ਲੱਗਦੀ ਹੈ। ਸਮਾਧੀ ਦਾ ਯਤਨ ਕਹਿਲਾ ਸਕਦਾ, ਸਮਾਧੀ ਨਹੀਂ ਹੈ। ਸੋ ਇਸ ਕਰਕੇ ਧਿਆਤਾ ਧਿਆਨ ਧੇ ਦੀ ਤ੍ਰਿਕੁਟੀ ਨੂੰ ਪ੍ਰਛੇਦ ਕੇ ਇੱਕ ਰੂਪ ਹੋਇਆ ਵੈ ਸਿੱਖ। ਮਹਾਰਾਜ ਕਹਿੰਦੇ ਕਾਬਲ ਦੇ ਵਿੱਚ ਇਹ ਧਿਆਨ ਸਾਧਨਾ ਭਾਈ ਗੁੰਦੇ ਨੇ ਕੀਤੀ ਹੈ। ਜਦੋਂ ਸ਼ਾਮ ਦਾ ਵਕਤ ਹੋਇਆ, ਰਹਿ ਰਾਸ ਦਾ ਸਮਾਂ ਹੋਇਆ, ਦਿਨ ਛਿਪ ਗਿਆ, ਭਾਈ ਸਾਹਿਬ ਦੀ ਸਮਾਧੀ ਖੁੱਲ੍ਹ ਗਈ ਰਹਿ ਰਾਸ ਦੇ ਸਮੇਂ। ਸਵੇਰੇ ਜਪਜੀ ਸਾਹਿਬ ਪੜ੍ਹ ਕੇ ਸਮਾਧੀ ਲਗਾਈ ਹੈ, ਪਿੱਛੇ ਵਿਚਾਰ ਆ ਚੁੱਕੀ ਹੈ, ਅਤੇ ਰਹਿ ਰਾਸ ਦੇ ਵੇਲੇ ਸਮਾਧੀ ਖੁੱਲ੍ਹਦੀ ਹੈ। ਇਹ ਹੈ ਸਮਾਧੀ। ਇਕੱਲੇ ਨੇਤਰ ਬੰਦ ਕਰਕੇ ਬੈਠ ਜਾਣਾ ਸਮਾਧੀ ਨਹੀਂ ਹੈ, ਮਨ ਦੇ ਨੇਤਰ ਬੰਦ ਹੋ ਜਾਣੇ ਸਮਾਧੀ ਹੈ। ਮਨ ਦੀਆਂ ਅੱਖਾਂ ਨੇ, ਮਨ ਦੇ ਪੈਰ ਨੇ, ਮਨ ਦੇ ਹੱਥ ਨੇ। ਮਨ ਆਪਣਿਆਂ ਪੈਰਾਂ ਹੱਥਾਂ ਨਾਲ ਕੰਮ ਕਰਦਾ ਰਹਿੰਦਾ, ਆਪਣੀਆਂ ਅੱਖਾਂ ਨਾਲ ਵੇਖਦਾ ਰਹਿੰਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਹੇ ਗੁਰਸਿੱਖੋ, ਅਤੇ ਹੁਣ ਭਾਈ ਗੁੰਦੇ ਨੇ ਮੇਰੇ ਚਰਨ ਛੱਡ ਦਿੱਤੇ। ਕੀਰਤ ਪ੍ਰਸਾਦ, ਇਹ ਬਚਨ ਸਤਿਗੁਰੂ ਕਰ ਰਹੇ ਹਨ। ਉੱਧਰ ਭਾਈ ਸਾਹਿਬ ਨੂੰ ਸਮਾਧੀ ਖੁੱਲ੍ਹ ਗਈ ਅਤੇ ਦੇਹ ਦੀ ਸੁੱਧ ਹੋ ਗਈ। ਨਹੀਂ ਤਾਂ ਸਮਾਧੀ ਕੀ ਹੈ ਜਿਹਦੇ 'ਚ ਦੇਹ ਦੀ ਸੁੱਧ ਨਹੀਂ ਰਹਿੰਦੀ, ਦੇਹ ਦੀ ਕੋਈ ਖਬਰ। ਗਿਆਨੀ ਦੇਹ ਤੋਂ ਪਰੇ, ਕਰਤਾਰ ਸਿੰਘਾ, ਕਰਤਾਰ ਸਿੰਘ ਲਿਖਦੇ ਨੇ ਕਲਾਸ ਵਾਲੀ, ਗਿਆਨੀ ਦੇਹ ਤੋਂ ਪਰੇ ਕਰਤਾਰ ਸਿੰਘਾ, ਦੇਖੋ ਆਰਿਆਂ ਨਾਲ ਚਰਵਾਏ ਕੇ ਜੀ। ਇਸ ਕਰਕੇ ਜਦੋਂ ਸਿੱਖ ਦੀ ਸਮਾਧ ਤੋਂ ਉਥਾਨ ਹੋਇਆ, ਦੇਹ ਦੀ ਸੋਝੀ ਹੋਈ, ਉੱਧਰ ਭਾਈ ਸਾਹਿਬ ਦੇ ਨਿਕਟ ਵਰਤੀ ਵੀ ਕੋਲ ਬੈਠੇ ਨੇ ਸਵੇਰ ਦੇ, ਉਹ ਕਿਹੜਾ ਹੁੱਲੇ ਨੇ। ਭਾਈ ਸਾਹਿਬ ਦੇ ਨਿਕਟ ਵਰਤੀ ਖਾਧਾ, ਉਹਨਾਂ ਨੇ ਵੀ ਕੁਛ ਨਹੀਂ ਹੈ। ਜੇ ਕੀਰਤਪੁਰ ਸਾਹਿਬ ਵਾਲਿਆਂ ਨੇ ਕੁਛ ਨਹੀਂ ਖਾਧਾ, ਭਾਈ ਗੁੰਦੇ ਦੇ ਸਿੰਘੀਆਂ ਨੇ ਵੀ ਕੁਛ ਨਹੀਂ ਖਾਧਾ, ਉਹ ਵੀ ਸਵੇਰ ਦੇ ਭਾਈ ਸਾਹਿਬ ਦਾ ਇੰਤਜ਼ਾਰ ਕਰਦੇ ਆ ਕਦੋਂ ਸਮਾਧੀ ਤੋਂ ਉਥਾਨ ਹੋਵੇ।
ਤਜੇ ਚਰਨ ਗੁਰੂ ਕੇ ਤਬ ਦੋਈ,
ਦੋਨੇ ਚਰਨ ਗੁਰੂ ਦੇ ਜਦੋਂ ਧਿਆਨ ਦੇ ਵਿੱਚੋਂ ਛੱਡ ਦਿੱਤੇ।
ਉੱਠ ਕਰ ਗਮਨੇ ਸ੍ਰੀ ਹਰਿ ਰਾਏ,
ਉਸ ਵੇਲੇ ਸਤਿਗੁਰੂ ਸਵੇਰ ਦੇ ਬੈਠੇ, ਉੱਠ ਕੇ ਗਮਨ ਕੀਤਾ ਭਾਵ ਤੁਰਨਾ ਕੀਤਾ, ਲੰਗਰ ਵਾਲੇ ਪਾਸੇ ਨੂੰ ਹਜ਼ੂਰ ਤੁਰੇ, ਭਾਈ ਸੰਗਤੋ ਆਓ ਹੁਣ ਸਾਰੇ ਆਪਾਂ ਗੱਫਾ ਛਕੀਏ। ਫਿਰ ਮਹਾਰਾਜ ਸਾਹਿਬ ਜੀ ਲੰਗਰ ਵੱਲ ਗਏ ਹਨ।
ਸਦਾ ਪ੍ਰੇਮ ਬਸ ਜਿਨਹੋ ਸੁਭਾਏ,
ਜਿਸ ਗੁਰੂ ਦਾ ਸੁਭਾਅ ਹੀ ਪ੍ਰੇਮ ਦੇ ਵਸ ਹੋ ਜਾਣਾ ਹੈ, ਰੱਬ ਦਾ ਸੁਭਾਅ ਹੀ ਐਸਾ ਹੈ। ਭੀਲਣੀ ਦੇ ਜੂਠੇ ਵੇਰ ਖਾ ਕੇ ਭੀਲਣੀ ਨੂੰ ਇਹ ਮਾਣ ਦਿੱਤਾ। ਬੜੇ ਬੜੇ ਰਿਸ਼ੀ ਮੁਨੀ ਤਿਆਗ ਦਿੱਤੇ। ਭਗਵਾਨ ਕ੍ਰਿਸ਼ਨ ਰੂਪ ਹੋ ਕਰਕੇ, ਰਾਮ ਰੂਪ ਹੋ ਕਰਕੇ ਭੀਲਣੀ ਨੂੰ ਮਾਣ ਦਿੱਤਾ ਔਰ ਕ੍ਰਿਸ਼ਨ ਰੂਪ ਹੋ ਕਰਕੇ ਬਿਦਰ ਨੂੰ ਮਾਣ ਦਿੱਤਾ। ਹਲੂਣਾ ਸਾਹ ਖਾਧਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਆ, ਉਹ ਗਰੀਬ ਮੋਹਿ ਭਾਵੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਸਵਾਮੀ ਅਣਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਪ੍ਰੇਮ ਦੀ ਵਸ ਹੈ। ਪਹਿਲੇ ਜਾਮੇ ਵਿੱਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਲਈ ਹੈ, ਸੁੱਕੀ ਰੋਟੀ ਖਾ ਲਈ ਹੈ। ਮਲਕ ਭਾਗੋ ਦੇ ਮਾਲ ਪੂੜੇ ਤਿਆਗ ਦਿੱਤੇ। ਕਿਉਂ? ਉੱਥੇ ਪ੍ਰੇਮ ਹੈ, ਉੱਥੇ ਪ੍ਰੇਮ ਨਹੀਂ। ਹਮੇਸ਼ਾ ਗੁਰੂ ਦਾ ਪਰਮੇਸ਼ਰ ਦਾ ਸੁਭਾਅ ਜਿਹੜਾ ਪ੍ਰੇਮ ਦੇ ਅਧੀਨ ਹੋ ਜਾਂਦੇ ਹਨ।
ਸਿੱਖ ਬਿਸਮਾਲ ਰਹੇ ਸੁਣ ਦੇਖ,
ਸਿੱਖ ਭਾਈ ਬੜੇ ਅਸਚਰਜ ਰਹੇ ਇਹ ਦੇਖ ਕੇ ਕੌਤਕ। ਗੁਰੂ ਸਾਹਿਬ ਤੋਂ ਇਹ ਬਚਨ ਸੁਣ ਕੇ ਹੋਰ ਵੀ ਜ਼ਿਆਦਾ ਬਿਸਮਾਦਤਾਈ ਦਾ ਰੰਗ ਗੂੜਾ ਹੋ ਗਿਆ ਕਿ ਐਸਾ ਸਿੱਖ ਹੈ ਸਾਡੇ ਗੁਰ ਭਾਈਆਂ ਵਿੱਚ ਜਿਹੜਾ ਧਿਆਨ ਵਿੱਚ ਸਤਿਗੁਰਾਂ ਦੇ ਚਰਨ ਪਕੜ ਸਕਦਾ ਹੈ। ਇਹ ਵਿਚਾਰ ਸਿੱਖਾਂ ਵਿੱਚ ਚੱਲ ਰਹੀ ਹੈ। ਇਹ ਜਾਣ ਲਿਆ ਕਿ ਸਿੱਖ ਦਾ ਵਿਸ਼ੇਸ਼ ਕਰਕੇ ਪ੍ਰੇਮ ਗੁਰੂ ਦੇ ਨਾਲ ਹੈ। ਕਿਰਪਾ ਦੇ ਸਿੰਧ ਕਹੀਏ ਸਮੁੰਦਰ, ਸਤਿਗੁਰੂ ਲੰਗਰ ਵਿੱਚ ਆ ਗਏ। ਅਨੇਕ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਵਰਤਾਏ ਗਏ ਲੰਗਰ ਵਿੱਚ।
ਸੰਗਤ ਸੇਵਕ ਸਿੱਖਿਆ ਸੂਰਨ,
ਸਿੱਖ ਸੇਵਕ ਸੂਰਮੇ ਜਿਹੜਾ ਵਾਈ ਸੌ ਨਾਲ ਰਹਿੰਦਾ ਸੀ ਅਸਵਾਰ, ਸਾਰਿਆਂ ਨੇ ਪੰਗਤਾਂ 'ਚ ਬਹਿ ਕੇ ਲੰਗਰ ਛਕਣਾ ਸ਼ੁਰੂ ਕੀਤਾ। ਭੁੱਖ ਲੱਗੀ ਹੋਈ ਸੀ, ਭੁੱਖ ਦੀ ਨਿਵਿਰਤੀ ਕੀਤੀ, ਭਾਵ ਕੇ ਲੰਗਰ ਛਕਣਾ ਕੀਤਾ ਹੈ। ਇਹ ਬਿਰਤਾਂਤ ਸਾਰਾ ਸਤਿਗੁਰੂ ਜੀ ਤੋਂ ਸੁਣ ਕਰਕੇ ਸਿੱਖਾਂ ਨੇ, ਸਾਰਿਆਂ ਸਿੱਖਾਂ ਨੇ ਇਹ ਪ੍ਰਗਟ ਤੌਰ ਤੇ ਜਾਣ ਲਿਆ ਹੈ।
ਨਿਰਣੈ ਕਰਨ ਜੀ ਗੋਂਦਾਇਆਵੇ,
ਪਰ ਥੋੜੀ ਦੀ ਵਿਚਾਰ ਰਹੀ ਕਿ ਐਸੇ ਸਿੱਖ ਦੇ ਦਰਸ਼ਨ ਕਰੀਏ ਔਰ ਫਿਰ ਪੁੱਛੀਏ ਭਾਈ ਗੋਂਦੇ ਨੂੰ ਵੀ ਐਸਾ ਹੋਇਆ ਸੀ। ਕਹਿੰਦੇ ਨਿਰਣਾ ਹੋ ਜਾਏਗਾ ਜੇ ਭਾਈ ਗੋਂਦਾ ਕਿਤੇ ਆ ਜਾਵੇ। ਐਸੀ ਵਿਚਾਰ ਵੀ ਕਈਆਂ ਸਿੱਖਾਂ ਦੇ ਮਨ ਵਿੱਚ ਹੋਈ।
ਮੇਰੇ ਬੁੱਝਿਆ ਸੋ ਸਕਲ ਬਤਾਵੇ,
ਕਿਉਂਕਿ ਸਾਰੇ ਸਿੱਖਾਂ ਨੂੰ ਸੰਪੂਰਨ ਰੂਪ ਸ਼ਰਧਾ ਨਹੀਂ ਹੁੰਦੀ, ਕੁਝ ਥੋੜ੍ਹੀ ਬਹੁਤ ਸ਼ੰਕਾ ਵਾਲੇ ਵੀ ਹੁੰਦੇ ਹੈ, ਗੁਰੂ ਸਾਹਿਬ ਦੇ ਵੇਲੇ ਵੀ ਰਹੇ ਹੈ। ਅਤੇ ਜੇ ਭਾਈ ਗੋਂਦਾ ਆ ਕੇ ਕਹੇ ਵੀ ਐਸਾ ਹੈ, ਚਾਰ ਪਹਿਰ ਸਮਾਧੀ 'ਚ ਮੈਂ ਰਿਹਾ, ਫਿਰ ਬਾਤ ਸੋਨੇ ਅਤੇ ਸੁਹਾਗੇ ਵਾਲੀ ਬਣਨੀ, ਉਹਦੇ ਕੋਲੋਂ ਜਾਣੀ। ਅਤੇ ਇਹ ਵਿਚਾਰ ਮਨ ਵਿੱਚ ਸੋਚ ਕੇ ਕਿ ਜਦੋਂ ਭਾਈ ਗੋਂਦਾ ਆਵੇ ਉਦੋਂ ਫਿਰ ਉਹਦੇ ਕੋਲੋਂ ਪੁੱਛਣਾ ਕਰਾਂਗੇ। ਹੁਣ ਕਿੰਨੇ ਕੁ ਦਿਨ ਬਤੀਤ ਹੋ ਗਏ, ਸਮਾਂ ਆ ਗਿਆ ਭਾਈ ਗੋਂਦਾ ਕਾਬਲ ਕੰਧਾਰ ਤੋਂ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਨੂੰ ਚੱਲ ਪਏ ਹਨ ਗੁਰੂ ਕੇ ਦੀਦਾਰ ਕਰਨ ਵਾਸਤੇ। ਲੰਮਾ ਸਫ਼ਰ ਸੀ।
ਜਿਤੇ ਵਲਾਇਤ ਕੇ ਸਿੱਖ ਬਰੰਦ,
ਜਿੰਨੇ ਵਲਾਇਤ ਤੋਂ ਪਿੱਛੇ ਵੀ ਵਲਾਇਤ ਦਾ ਅਰਥ ਆ ਚੁੱਕਾ ਵੀ ਆਪਣੇ ਭਾਰਤ ਵਰਸ਼ੀ ਹਿੰਦੁਸਤਾਨ ਦੇ ਲੋਕ ਪੁਰਾਣੇ ਸਮੇਂ 'ਚ ਇੰਗਲੈਂਡ ਨੂੰ ਵਲਾਇਤ ਕਹਿੰਦੇ ਸੀ, ਪਰ ਵਲਾਇਤ ਦਾ ਅਰਥ ਹੁੰਦਾ ਆਪਣੇ ਮੁਲਕ ਤੋਂ ਜਿਹੜਾ ਦੂਸਰਾ ਮੁਲਕ ਹੈ ਉਹ ਵਲਾਇਤ ਹੀ ਹੈ, ਬਗਾਨਾ ਮੁਲਕ ਹੈ ਜਿਹੜਾ ਆਪਣੇ ਨੂੰ ਛੱਡ ਕੇ ਉਹ ਵਲਾਇਤ ਹੈ, ਦੂਸਰੇ ਮੁਲਕ ਨੂੰ ਵਲਾਇਤ ਕਹਿੰਦੇ ਨੇ। ਅਤੇ ਉਹ ਜਿੰਨੇ ਵੀ ਉਹਨਾਂ ਮੁਲਕਾਂ ਦੇ ਲੋਕ ਸਨ ਉਹ ਸਾਰੇ ਗੁਰੂ ਕੇ ਸਿੱਖ ਪਿਆਰੇ ਸਨ। ਉਹਨਾਂ ਸਾਰਿਆਂ ਨੂੰ ਭਾਈ ਗੋਂਦਾ ਜੀ ਆਪਣੇ ਨਾਲ ਲੈ ਕਰਕੇ ਚੱਲ ਪਏ
ਕਾਬਲ ਤੇ ਦਰਸ਼ਨ ਕਰਨ।
ਕਾਬਲ ਤੋਂ ਦਰਸ਼ਨ ਕਰਨ ਵਾਸਤੇ ਚੱਲ ਪਏ। ਇਹ ਜਿਹੜਾ ਕਾਬਲ ਹੈ ਸਾਧ ਸਿੰਘ, ਅਫਗਾਨਿਸਤਾਨ ਦੀ ਰਾਜਧਾਨੀ ਹੈ ਇਹ, ਅਤੇ ਇਸ ਦੇ ਜਿਹੜਾ ਰਿਗਵੇਦ ਦੇ ਵਿੱਚ ਇੱਕ ਨਾਮ ਆਉਂਦਾ ਹੈ, ਇਹਨੂੰ ਸਾਧ ਸਿੰਘ ਜੀ ਕੁੰਭਾ ਲਿਖਿਆ ਸੰਸਕ੍ਰਿਤ ਦੇ ਵਿੱਚ। ਉੱਥੇ ਇੱਕ ਨਦੀ ਹੈ ਕਾਬਲ ਦੇ ਵਿੱਚ, ਉਹ ਨਦੀ ਦਾ ਨਾਮ ਰਿਗਵੇਦ ਦੇ ਵਿੱਚ ਕੁੰਭਾ ਨਾਮ ਹੈ। ਅਤੇ ਦੂਸਰੀ ਇੱਕ ਨਦੀ ਹੈ ਉਹਦਾ ਨਾਮ ਲੋਗਰ ਹੈ। ਦੋ ਨਦੀਆਂ ਦੇ ਵਿਚਕਾਰ ਜਿਹੜੀ ਬਸਤੀ ਹੈ ਜਿਹਦਾ ਜ਼ਿਆਦਾ ਰੁੱਖ ਕੁੰਭਾ ਨਦੀ ਵਾਲੇ ਪਾਸੇ ਨੂੰ ਹੈ, ਉਹ ਬਸਤੀ ਦਾ ਨਾਮ ਕਾਬਲ ਹੋਇਆ ਸਾਧ ਸਿੰਘ ਜੀ, ਉਹ ਨਦੀ ਦੇ ਕਾਰਨ ਹੋਇਆ। ਸੰਸਕ੍ਰਿਤ ਵਿੱਚ ਉਹਨੂੰ ਕੁੰਭਾ ਕਹਿੰਦੇ ਨੇ ਅਤੇ ਫਾਰਸੀ ਦੇ ਵਿੱਚ ਉਸ ਦਾ ਨਦੀ ਦਾ ਨਾਮ ਕੁੰਭਾ ਸੰਸਕ੍ਰਿਤ ਵਿੱਚ ਹੈ, ਫਾਰਸੀ ਦੇ ਵਿੱਚ ਉਹ ਨਦੀ ਦਾ ਨਾਮ ਕਾਬਲ ਹੈ। ਇਹ ਅਸਲ ਵਿੱਚ ਨਦੀ ਦਾ ਨਾਮ ਹੈ। ਇਹ ਨਦੀ ਦੇ ਨਾਮ 'ਤੇ ਵਸੇ ਹੋਏ ਨਗਰ ਨੂੰ ਕਾਬਲ ਕਹਿੰਦੇ ਨੇ। ਇਹ ਬੜੀ ਦੂਰ ਜਾ ਕੇ ਸਾਧ ਸਿੰਘ ਜੀ ਸਿੰਧ ਦਰਿਆ ਦੇ ਵਿੱਚ ਸਮਾਪਤ ਹੋ ਜਾਂਦੀ ਹੈ। ਤੋ ਐਸੀ ਉਸ ਬਸਤੀ ਦਾ ਨਾਮ ਜਿਸ ਦਾ ਕਾਬਲ ਨਾਮ ਪਿਆ, ਇਹ ਅਫਗਾਨਿਸਤਾਨ ਦੀ ਜਗ੍ਹਾ, ਦੋ ਨਦੀਆਂ ਦੇ ਵਿਚਕਾਰ ਦਾ ਹਿੱਸਾ, ਇੱਥੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਹੁੰਚੇ ਸਨ। ਫਿਰ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਵੀ ਗਏ। ਉਸ ਤੋਂ ਬਾਅਦ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗਏ ਅਤੇ ਸਮਾਂ ਪਾ ਕੇ ਸੱਤਵੇਂ ਪਾਤਸ਼ਾਹ ਵੀ ਗਏ। ਪਰ ਪਾਤਸ਼ਾਹ ਦੇ ਇੱਥੇ ਜਾਣ ਤੋਂ ਪਹਿਲਾਂ ਦੀ ਸਾਖੀ ਭਾਈ ਗੋਂਦੇ ਦੀ ਹੈ। ਕੀਰਤ ਪ੍ਰਸਾਦ ਤੋਂ ਇਸ ਥਾਂ 'ਤੇ ਭੇਜਿਆ ਸੀ। ਇਹ ਵੀ ਬਾਤ ਜ਼ਰੂਰੀ ਸੀ ਕਿ ਕਾਬਲ ਆਖਰ ਹੈ ਕਿਹੜਾ ਮੁਲਕ, ਕਿਸ ਥਾਂ 'ਤੇ ਹੈ, ਕਿਵੇਂ ਇਹ ਪੈਦਾ ਹੋਇਆ। ਉਹ ਨਦੀ ਦੇ ਕਾਰਨ ਸਾਹ ਸੀ ਇਹ ਨਗਰੀ ਦਾ ਨਾਮ ਪਿਆ ਹੈ। ਹਾਂਜੀ, ਅੱਗੇ
ਆਪਤ ਕਰਦੇ ਸ਼ਬਦ ਉਚਾਰਨ।
ਹੁਣ ਕਾਬਲ ਤੋਂ ਸੰਗਤਾਂ ਚੱਲੀਆਂ ਨੇ, ਚੱਲੀਆਂ ਕਿਵੇਂ ਨੇ? ਮਾਰਗ ਚਲਤ ਹਰੇ ਹਰ ਗਾਈਏ, ਰਸਤੇ ਦੇ ਵਿੱਚ ਚਰਨ ਚਲੋ ਮਾਰਗ ਗੋਬਿੰਦ ਚੱਲਦੇ ਨੇ, ਪਰ ਨਾਲ ਬਾਣੀ ਪੜ੍ਹਦੇ ਆ ਰਹੇ, ਸ਼ਬਦ ਗਾਉਂਦੇ ਆ ਰਹੇ ਨੇ, ਗੱਲਾਂ ਨਹੀਂ ਕਰਦੇ। ਗੁਰੂ ਸਾਹਿਬ ਦਾ ਧਿਆਨ ਧਰ ਕੇ ਸਫ਼ਰ ਵੀ ਮੁੱਕ ਰਿਹਾ, ਸ਼ਬਦ ਪੜ੍ਹੇ ਜਾ ਰਹੇ ਹਨ।
ਪ੍ਰੇਮ ਭਰੇ ਬਹੁ ਆਏ ਪਹੁੰਚੇ,
ਪ੍ਰੇਮ ਦੇ ਭਰੇ ਹੋਏ ਸ਼ਬਦ ਗਾਉਂਦੇ, ਕੀਰਤਪੁਰ ਸਾਹਿਬ ਆ ਪਹੁੰਚੀਆਂ ਸੰਗਤਾਂ।
ਸਤਿਗੁਰ ਪ੍ਰੇਮ ਜਿਨੋ ਮਨ ਰੁਚੇ,
ਜਿਨ੍ਹਾਂ ਦੇ ਮਨ ਵਿੱਚ ਬੜੀ ਰੁਚੀ ਹੈ ਸਤਿਗੁਰਾਂ ਦੇ ਪ੍ਰੇਮ ਦੀ,
ਕੀਰਤਪੁਰ ਮੈਂ ਆਨ ਪ੍ਰਵੇਸ਼ੇ,
ਕੀਰਤਪੁਰ ਸਾਹਿਬ ਵਿੱਚ ਆ ਕੇ ਪ੍ਰਵੇਸ਼ ਹੋ ਗਏ।
ਸੰਗਤ ਬਿਰੰਦ ਅਕੋਰ ਵਿਸ਼ੇਸ਼ੇ,
ਸੰਗਤਾਂ ਬੇਅੰਤ ਭੇਟਾਵਾਂ ਲੈ ਕੇ ਹਾਜ਼ਰ ਹੋਈਆਂ ਹਨ।
ਸਤਿਗੁਰ ਥਿਤ ਸਭਾ ਮਝਾਰੇ,
ਮਹਾਰਾਜ ਸਾਹਿਬ ਜੀ ਸੁਹਾਸਨ ਤੇ ਵਿਰਾਜਮਾਨ ਹਨ।
ਦਰਸ਼ਨ ਕਰਿਓ ਆਨ ਸਿੱਖ ਸਾਰੇ,
ਸਾਰਿਆਂ ਸਿੱਖਾਂ ਨੇ ਆ ਕਰਕੇ ਦਰਸ਼ਨ ਕੀਤੇ ਹਨ।
ਢੁਲਤ ਚਮਰ ਬਹੁ ਦਿਸ ਬਹੁ ਸੇਤ,
ਦੋ ਪਾਸਿਆਂ ਤੇ ਚੌਰ ਸਤਿਗੁਰਾਂ ਨੂੰ ਢੁਲ ਰਿਹਾ ਹੈ।
ਉਡਹਿ ਮਰਾਰ ਤਥਾ ਸ਼ਬਦੇਤ,
ਇਉਂ ਲੱਗਦਾ ਹੈ ਕਿ ਜਿਵੇਂ ਮਾਨ ਸਰੋਵਰ ਤੇ ਹੰਸ ਕਿਤੇ ਉੱਡਦਾ ਹੋਵੇ ਮੋਤੀ ਚੁਗਣ ਵਾਸਤੇ। ਕਹਿੰਦੇ ਇਉਂ ਚਵਰ ਚਿੱਟਾ ਤੇ ਹੰਸ ਵੀ ਚਿੱਟਾ ਹੁੰਦਾ, ਉਹ ਚੌਰ ਮਾਨੋ ਐਂ ਸੁਭਾ ਦਿੰਦਾ ਜਿਵੇਂ ਹੰਸ ਉਡਾਰੀਆਂ ਮਾਰਦਾ ਹੈ।
ਗਾਏ ਰਬਾਬੀ ਰਾਗ ਅਨੇਕ,
ਅਨੇਕਾਂ ਰਾਗਾਂ ਵਿੱਚ ਰਬਾਬੀ ਕੀਰਤਨ ਕਰਦੇ ਹਨ।
ਸੁੰਦਰ ਸ਼ਬਦ ਵਿਸਾਲ ਵਿਵੇਕ,
ਬੜੇ ਗਿਆਨ ਦੇ ਭਰੇ ਸ਼ਬਦ, ਰਸ ਦੇ ਭਰੇ ਸ਼ਬਦ ਗਾਇਨ ਕਰਦੇ ਹਨ।
ਜੋਧਾ ਬ੍ਰਿੰਦ ਸਭਾ ਸਭ ਭਰੀ,
2200 ਸਵਾਰ ਮਹਾਰਾਜ ਦਾ ਸ਼ਸਤਰ ਧਾਰੀ ਤਿਆਰ ਪ੍ਰਤਿਆਰ ਯੋਧੇ ਖੜੇ ਹਨ।
ਸ਼ਰੀਦਾਰ ਕੰਚਨ ਕੀ ਜਰੀ,
ਚੋਬਦਾਰ ਸਾਹਮਣੇ ਖੜਾ ਸੋਨੇ ਦਾ ਸੋਟਾ ਲੈ।
ਕਰਤ ਮੇਵਰੇ ਸਿੱਖ ਅਰਦਾਸ,
ਮੇਵੜਾ ਅਰਦਾਸੀ ਸਿੱਖ ਨੂੰ ਕਹਿੰਦੇ ਨੇ। ਮੇਵਾੜ ਦੇਸ਼ ਦੇ ਲੋਕ ਸੀ ਸਾਧ ਸਿੰਘ ਜੀ, ਇਹ ਤੁਰਨ ਵਿੱਚ ਬੜੇ ਫੁਰਤੀਲੇ ਸਨ। ਅਕਬਰ ਦੇ ਜ਼ਮਾਨੇ 'ਚ ਮੇਵਾੜੀ ਜਿਹੜੇ ਲੋਕ ਸਨ, ਇਹ ਚਿੱਠੀ ਪਹੁੰਚਾਉਣ ਦੇ ਕੰਮ ਵਾਸਤੇ ਰੱਖੇ ਹੋਏ ਸੀ। ਉਹ ਮੇਵਾੜ ਦੇਸ਼ ਤੋਂ ਜਿਹੜੇ ਗੁਰੂ ਘਰ ਦਾ ਸੁਨੇਹਾ ਸੰਗਤਾਂ ਨੂੰ ਦਿੰਦੇ, ਸੰਗਤਾਂ ਦੀ ਅਰਦਾਸ ਗੁਰੂ ਨੂੰ ਕਰਦੇ, ਉਹਦਾ ਨਾਮ ਮੇਵੜਾ ਪੈ ਗਿਆ ਹੈ। ਇਉਂ ਅਰਦਾਸ ਕਰ ਰਿਹਾ ਹੈ ਮੇਵੜਾ,
ਕਾਮਨਾ ਸਤਿਗੁਰ ਪਾਸ,
ਜੋ ਕਾਮਨਾ ਹੈ ਸਿੱਖਾਂ ਦੀ ਉਹ ਸਤਿਗੁਰਾਂ ਨੂੰ ਬੇਨਤੀ ਕਰਦਾ ਹੈ।
ਕਾਬਲ ਕੀ ਸੰਗਤ ਇਸ ਕਾਲ,
ਜਦੋਂ ਕਾਬਲ ਦੀ ਸੰਗਤ ਹਾਜ਼ਰ ਹੋਈ, ਕਾਬਲ ਦੀਆਂ ਸੰਗਤਾਂ ਦੀਆਂ ਅਰਦਾਸਾਂ ਹੋਣ ਲੱਗੀਆਂ, ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖ ਕਾਬਲ ਤੋਂ ਆਏ ਨੇ, ਇਉਂ ਉੱਚੇ ਸਿੱਖ ਅਰਦਾਸ ਕਰਦਾ ਹੁੰਦਾ ਸੀ ਬੇਨਤੀ, ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਸਿੱਖ ਅਰਦਾਸ ਕਰਦਾ ਹੈ। ਇਸ ਤਰ੍ਹਾਂ ਨਾਮ ਲੈ ਕੇ ਅਰਦਾਸ ਹੁੰਦੀ।
ਦਰਸ਼ਤ ਪੇਤਰ ਪੇਟ ਵਿਸਾਲ,
ਵਿਸਾਲ ਬਹੁਤ ਭੇਟਾਵਾਂ ਰੱਖ ਕੇ ਮੱਥਾ ਟੇਕਿਆ ਹੈ।
ਗੋਂਦਾ ਮੁਖ ਹੈ ਜਿਨਹ ਕੇ ਮਾਹੇ,
ਕਾਬਲ ਦੀਆਂ ਸੰਗਤਾਂ ਦੇ ਵਿੱਚ ਮੁਖੀ ਸਿੱਖ ਹੈ ਭਾਈ ਗੋਂਦਾ, ਇਹ ਮੂਹਰੇ ਆ, ਸਾਰੀਆਂ ਸੰਗਤਾਂ ਇਹਦੇ ਨਾਲ ਪਿੱਛੇ ਹਨ।
ਆਏ ਮਿਲੇ ਬੈਠੇ ਮਨ ਪਾਹੇ,
ਆ ਕਰਕੇ ਸਤਿਗੁਰੂ ਦੇ ਚਰਨਾਂ 'ਚ ਮੱਥਾ ਟੇਕ ਕੇ ਬੈਠ ਗਿਆ ਅਰਦਾਸ ਕਰਵਾ ਕੇ।
ਖੁਸ਼ੀ ਕਿਰਪਾਲ ਸਰਬ ਪਰ ਕਰੀ,
ਮਹਾਰਾਜ ਕਿਰਪਾਲੂ ਨੇ ਖੁਸ਼ੀਆਂ ਤਾਂ ਸਾਰਿਆਂ 'ਤੇ ਬੜੀਆਂ ਕੀਤੀਆਂ।
ਹਿਰਦੇ ਕਾਮਨਾ ਜਸ ਜਸ ਪੂਰੀ,
ਜਿਹਦੀ ਜਿਹਦੀ ਜੋ ਕਾਮਨਾ ਲੈ ਕੇ ਗੁਰੂ ਦੀ ਹਜ਼ੂਰੀ ਵਿੱਚ ਆਇਆ, ਸਭ ਦੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ ਪਾਤਸ਼ਾਹ ਨੇ।
ਤਾਂ ਸਿੱਖਾਂ ਨੂੰ ਸੋ ਬਾਤ ਲਾਈ,
ਫਿਰ ਸਿੱਖਾਂ ਨੇ ਗੱਲ ਚਲਾਈ ਹੈ ਉਸ ਵੇਲੇ, ਕਹਿੰਦੇ ਭਾਈ ਕਾਬਲ ਦੇ ਸਿੱਖੋ, ਇਹ ਜਿਹੜਾ ਭਾਈ ਗੋਂਦਾ ਹੈ, ਕਹਿੰਦੇ ਇਹਨੇ ਕਦੇ ਸਮਾਧੀ ਵੀ ਲਵਾਈ ਸੀ ਉੱਥੇ? ਸਿੱਖਾਂ ਨੇ ਗੱਲ ਚਲਾਈ, ਫਿਰ ਦਿਨ ਤਾਰੀਖ ਸਿੱਖਾਂ ਨੇ ਨੋਟ ਕੀਤਾ ਹੋਇਆ ਸੀ, ਕਿਸ ਦਿਨ ਕਿਸ ਥਿੱਤ ਨੂੰ ਇਹ ਸਮਾਧ ਲਗਾਈ ਹੈ। ਪੁੱਛਿਆ ਕਿ ਐਸਾ ਹੋਇਆ ਕਿਸੇ ਦਿਨ
ਸੁਣ ਕਾਬਲ ਕੇ ਸਿੱਖ ਅਲਾਵੇ
ਭਾਈ ਗੋਂਦਾ ਤਾਂ ਚੁੱਪ ਬੈਠਾ ਉਹਨੂੰ ਤਾਂ ਕੀ ਉਹਨੇ ਕਹਿਣਾ ਸੀ ਤੇ ਜਿਹੜੇ ਬਾਕੀ ਦੇ ਸਿੱਖ ਸੀ ਨਾਲ ਉਹ ਕਹਿਣ ਲੱਗੇ
ਜੁੱਤ ਸਕੇਟ ਪਾਸ ਰਹਾਵੇ
ਜਿਹੜੇ ਭਾਈ ਸਾਹਿਬ ਦੇ ਨਾਲ ਰਹਿੰਦੇ ਸੀ ਹਰ ਵੇਲੇ ਕਹਿੰਦੇ ਭਾਈ ਫਲਾਣੇ ਦਿਨ ਇਸ਼ਨਾਨ ਕਰਕੇ ਸਵੇਰੇ ਜਪਜੀ ਦਾ ਪਾਠ ਕਰਕੇ ਬਹਿ ਗਿਆ ਸੀ ਭਾਈ ਗੋਂਦਾ
ਬਲੋਚਨ ਰਾਇਓ ਧਿਆਨ
ਨੇਤਰ ਬੰਦ ਕਰ ਲਏ ਧਿਆਨ ਵਿੱਚ ਬੈਠ ਗਿਆ ਸੀ
ਸਭ ਦਿਨ ਬੀਤ ਗਏ
ਸਾਰਾ ਦਿਨ ਬਤੀਤ ਹੋ ਗਿਆ ਚਾਰੇ ਪਹਿਰ ਲੰਘੇ ਸੂਰਜ ਚੜ੍ਹਨ ਦੇ ਨਾਲ ਬੈਠਿਆ ਸੀ ਸੂਰ ਛਪਾ ਤੇ ਚਲਾ ਗਿਆ
ਨੈ ਸੁਧ ਤਨ ਕੀ ਲਗ ਗਿਰ ਜੈਸਾ
ਕਹਿੰਦੇ ਇਉਂ ਤਨ ਦੀ ਸੁਧ ਲਗ ਥੋੜੇ ਮਾਤਰ ਵੀ ਤਨ ਦੀ ਸੁਧ ਨਹੀਂ ਰਹੀ ਬੈਠਿਆ ਕਿਵੇਂ ਜਿਵੇਂ ਪਰਬਤ ਅਚਲ ਹੁੰਦਾ ਐ ਬੈਠਾ ਰਿਹਾ ਹੈ
ਨਹੀਂ ਕਹੋ ਕਿਸਨੇ ਕਿਹ ਪਾਤੀ
ਕੋਈ ਬਚਨ ਕਿਸੇ ਨਾਲ ਕਿਸੇ ਭਾਂਤ ਨਹੀਂ ਕੀਤਾ
ਬਿਨ ਆਹਾਰ ਇੰਦਰੇ ਮਨ ਸ਼ਾਂਤੀ
ਸ਼ਾਂਤੀ ਦੇ ਸਹਿਤ ਇੰਦਰੇ ਸੰਕੋਚ ਕੇ ਬੈਠਾ ਰਿਹਾ ਹੈ ਨਾ ਕੋਈ ਬਚਨ ਕੀਤਾ ਕਿਸੇ ਨੇ ਨਾ ਕੁਝ ਖਾਧਾ ਹੈ
ਸੂਰਜ ਅਸਤ ਭਇਓ ਤਿਸ ਕਾਲ
ਜਿਸ ਵੇਲੇ ਸੂਰਜ ਛਿਪ ਗਿਆ ਹੈ
ਤਬ ਹੋਇਓ ਤਨ ਸੁਧ ਕੇ ਨਾਲ
ਫਿਰ ਭਾਈ ਸਾਹਿਬ ਦਾ ਤਨ ਸੁਧ ਖਬਰ ਦੇ ਸਹਿਤ ਸੋਝੀ ਦੇ ਵਿੱਚ ਹੋਇਆ
ਇਹ ਹੋਈ ਇੱਕ ਦਿਨ ਧਰਮਸ਼ਾਲਾ
ਇੱਕ ਦਿਨ ਇਹ ਬਾਤ ਧਰਮਸ਼ਾਲਾ ਵਿੱਚ ਹੋਈ ਹੈ ਇਹ ਸਿੱਖਾਂ ਨੇ ਉੱਥੇ ਕੀਰਤਪੁਰ ਸਾਹਿਬ ਦੇ ਸਿੱਖਾਂ ਨੂੰ ਦੱਸਿਆ
ਚਾਰੋ ਜਾਮ ਸਮਾਧ ਵਿਸਾਲ
ਚਾਰ ਪਹਿਰ ਦੀ ਸਮਾਧੀ ਲਗਾਈ ਹੈ ਭਾਈ ਸਾਹਿਬ ਨੇ ਉਸ ਦਿਨ ਉਹ ਕਾਬਲ ਦੇ ਸਿੱਖ ਕਹਿੰਦੇ ਭਾਈ ਐਂ ਦੱਸੋ ਵੀ ਤੁਸੀਂ ਕਿਉਂ ਪੁੱਛਦੇ ਹੋ ਗੋਂਦੇ ਦੀ ਸਮਾਧੀ ਬਾਰੇ ਨਾਲੇ ਸਮਾਧੀ ਉੱਥੇ ਲਾਈ ਹੈ ਤੁਹਾਨੂੰ ਇੱਥੇ ਕਿਵੇਂ ਪਤਾ ਲੱਗ ਗਿਆ ਵੀ ਉੱਥੇ ਸਮਾਧੀ ਭਾਈ ਸਾਹਿਬ ਨੇ ਲਾਈ ਸੀ ਅਸੀਂ ਤਾਂ ਅਜੇ ਸਾਰੇ ਇਕੱਠੇ ਹੋ ਕੇ ਮਹਾਰਾਜ ਦੀ ਹਜ਼ੂਰੀ 'ਚ ਆਏ ਹਾਂ ਅਜੇ ਤਾਂ ਕਦੇ ਮਿਲੇ ਵੀ ਨਹੀਂ ਕਿਸੇ ਨੂੰ ਇਹ ਤੁਹਾਨੂੰ ਕਿਵੇਂ ਪਤਾ ਚੱਲਿਆ ਹੈ
ਇਸ ਪ੍ਰਕਾਰ ਸੁਧ ਹੇਠਾਂ ਆਈ
ਇਹ ਖਬਰ ਤੁਹਾਨੂੰ ਕਿਵੇਂ ਆਈ ਇੱਥੋਂ ਉੱਥੋਂ ਕੋਈ ਪਹਿਲਾਂ ਆਇਆ ਨਹੀਂ ਕਾਰਨ ਕੀ ਹੈ ਸੁਣ ਕੇ ਸਾਰਾ ਬਿਰਤਾਂਤ ਕਿਹਾ ਫਿਰ ਉਸ ਵੇਲੇ
ਜਿਵੇਂ ਸਤਿਗੁਰੂ ਕੀਨ ਸੁਬਖਿਆਤ
ਸਾਰਾ ਕੁਝ ਦੱਸਿਆ ਜਿਵੇਂ ਸਤਿਗੁਰੂ ਮਹਾਰਾਜ ਨੇ ਚਾਰ ਪਹਿਰ ਸਮਾਧੀ ਦੇ ਵਿੱਚ ਬੈਠੇ ਰਹੇ ਸਿੰਘਾਸਨ ਤੇ ਕਹਿੰਦੇ ਸਾਨੂੰ ਤਾਂ ਇੱਥੋਂ ਪਤਾ ਚੱਲਿਆ ਭਾਈ ਬੱਚਿਆਂ ਨੂੰ ਥੋੜ੍ਹਾ ਜਿਹਾ ਬੀਬੀ ਉਹ ਸੰਭਾਲ ਕੇ ਰੱਖਿਆ ਕਰੋ ਦੇਖੋ ਬੱਚਿਆਂ ਨੂੰ ਤਾਂ ਸੋਝੀ ਨਹੀਂ ਹੈ ਇਹ ਥੋੜ੍ਹੇ ਸਮੇਂ ਤੋਂ ਮੈਂ ਮਾਹੌਲ ਦੇਖਦਾ ਬੱਚਿਆਂ ਵਾਲਾ ਪਹਿਲਾਂ ਹੁੰਦਾ ਨਹੀਂ ਸੀ ਇਸ ਤਰ੍ਹਾਂ ਮੈਂ ਤਾਂ ਬਹੁਤ ਸਾਲਾਂ ਦਾ ਆਉਣਾ ਇੱਥੇ ਥੋੜ੍ਹਾ ਜਿਹਾ ਫਰਕ ਪ੍ਰਬੰਧ ਵਿੱਚ ਮੈਨੂੰ ਲੱਗਦਾ ਵੀ ਪੈ ਗਿਆ ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਹੈ ਪ੍ਰਬੰਧਕਾਂ ਨੂੰ ਤਾਂ ਕਿ ਸੰਗਤਾਂ ਦਾ ਆਨੰਦ ਜਿਹੜਾ ਇੱਕ ਰਸ ਬਣਿਆ ਰਹੇ ਬੱਚਿਆਂ ਵਾਸਤੇ ਬੜਾ ਸੋਹਣਾ ਤੁਸੀਂ ਉੱਧਰ ਕਮਰੇ ਦਾ ਇੰਤਜ਼ਾਮ ਕੀਤਾ ਹੈ ਅਤੇ ਇਹਨਾਂ ਬੱਚਿਆਂ ਨੇ ਇਹ ਵੀ ਪ੍ਰਬੰਧ ਕਰੋ ਤਾਂ ਕਿ ਇਹ ਜੁੜੀਆਂ ਹੋਈਆਂ ਆਤਮਾ ਦੀਆਂ ਅਸੀਸਾਂ ਹੀ ਲੱਗਣ ਬੱਚੇ ਤਾਂ ਗਿਆਨ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਹੈ ਇਹ ਕੋਈ ਕੌਡੀ ਬਾਡੀ ਖੇਡਣ ਦਾ ਗਰਾਊਂਡ ਨਹੀਂ ਸਤਸੰਗਤ ਹੈ ਗੁਰੂ ਪਿਆਰਿਓ ਬੁਰਾ ਨਹੀਂ ਮਰਨਾ ਕਿਸੇ ਨੇ ਇਸ ਬਾਤ ਦਾ ਸੰਗਤ ਦੀ ਕੋਈ ਮਰਿਆਦਾ ਹੁੰਦੀ ਹੈ ਇਸ ਕਰਕੇ ਥੋੜ੍ਹਾ ਜਿਹਾ ਖਿਆਲ ਕਰਨਾ ਜਿਨ੍ਹਾਂ ਦੇ ਬੱਚੇ ਨੂੰ ਉਹ ਬੀਬੀਆਂ ਵੀ ਥੋੜ੍ਹਾ ਜਿਹਾ ਭਾਈ ਧਿਆਨ ਦੇ ਨਾਲ ਬੱਚਿਆਂ ਵਾਲੀਆਂ ਬੀਬੀਆਂ ਥੋੜ੍ਹੀਆਂ ਜਿਹਾ ਬਾਹਰ ਬੈਠ ਜਾਇਆ ਕਰੋ ਆਵਾਜ਼ ਬੜੀ ਸੋਹਣੀ ਸੁਣਦੀ ਹੈ ਸਾਰਾ ਆਨੰਦ ਤੈਸ਼ ਨੈਸ਼ ਹੋ ਜਾਂਦਾ ਜਦੋਂ ਥੋੜ੍ਹੀ ਜਿਹੀ ਇਕਾਗਰਤਾ ਭੰਗ ਹੋ ਜਾਏ ਇਸ ਕਰਕੇ ਖਿਆਲ ਕਰਨਾ ਹਾਂਜੀ
ਕੇਵਲ ਚਾਰ ਜਾਂ ਬੈਠੇ
ਤੇ ਚਾਰ ਪਹਿਰ ਸਤਿਗੁਰੂ ਬੈਠੇ ਰਹੇ ਸਨ ਤੁਲੰਤ ਵੇ
ਕਹਿਤ ਪਏ ਹਮਰੇ ਪਦ ਗਏ
ਮਹਾਰਾਜ ਕਹਿੰਦੇ ਸੀ ਸਾਡੇ ਭਾਈ ਚਰਨ ਪਕੜੇ ਹੋਏ ਹਨ
ਕਿਵੇਂ ਲੰਗਰ ਮੈਂ ਕਰਾਂ ਪਿਆਨ
ਫਿਰ ਕਿਵੇਂ ਅਸੀਂ ਲੰਗਰ ਵਿੱਚ ਜਾਈਏ
ਤੇਰੇ ਸਿੰਘਾਸਨ ਕਿਰਪਾ ਨਾਲ
ਸਿੰਘਾਸਨ ਦੇ ਉੱਤੇ ਕਿਰਪਾ ਦੇ ਖਿਆਨੇ ਬੈਠੇ ਰਹੇ
ਸੁਣ ਦੋਸਤੇ ਸਭ ਬਿਰਤਾਂਤ
ਦੋਨਾਂ ਪਾਸਿਆਂ ਤੋਂ ਬਿਰਤਾਂਤ ਸੁਣ ਕਰਕੇ
ਜਿਸਨੇ ਹੋਏ ਲੱਖ ਬਿਸਦਾਂ
ਸਾਰੇ ਬੜੇ ਅਸਚਰਜ ਹੋ ਗਏ
ਸਤਿਗੁਰ ਮਹਿਮਾ ਮਹਾ ਮਹਾਨ
ਸਤਿਗੁਰੂ ਦੀ ਮਹਿਮਾ ਵੱਡੀ ਤੋਂ ਵੱਡੀ ਹੈ
ਕਾਲ ਪੱਗ ਜੀਵ ਹਮ ਜਾਣੇ
ਇਹ ਅਲਪੱਗ ਜੀਵ ਅਸੀਂ ਕੀ ਜਾਣ ਸਕਦੇ ਗੋਂਦੇ ਦੀ ਭਾਈ ਬਹੁਤ ਵੱਡੀ ਵਡਿਆਈ ਹੋਈ ਸਤਿਗੁਰਾਂ ਨੇ ਆਪਣੇ ਮੁਖ ਤੋਂ ਗੈਨ ਕੀਤੀ ਸੁਣਾਈ
ਪ੍ਰੇਮ ਅਧੀਨ ਪਰਮੇਸ਼ਰ ਜਾਨਾ
ਭਾਈ ਪ੍ਰੇਮ ਤੇ ਅਧੀਨ ਸਭ ਪਰਮੇਸ਼ਰ ਹੈ ਰੱਬ ਅਧੀਨ ਹੀ ਪ੍ਰੇਮ ਦੇ ਹੈ
ਨਿਤ ਪ੍ਰੇਮੀ ਕੇ ਬਸੀ ਮਹਾਨਾ
ਤੇ ਇਉਂ ਨਿਤ ਪ੍ਰੇਮੀ ਦੇ ਵਸ ਹੋ ਜਾਂਦੇ
ਨੇ
ਐਸੇ ਪਰਮਾਤਮਾ ਨੂੰ ਜਿਹੜਾ ਮਨ ਤੋਂ ਭੁਲਾ ਦੇਵੇ ਵਿਸਾਰ ਦੇਵੇ
ਮਾਨੁਖ ਜਨਮ ਜਗਤ ਸੇ ਹਾਰੇ
ਉਹ ਸਮਝ ਲਓ ਮਨੁੱਖਾ ਸਰੀਰ ਤਾਂ ਉਹਨੇ ਹਾਰ ਹੀ ਦਿੱਤਾ ਨਾ ਇਹ ਹਾਰ ਕੇ ਜਾਏਗਾ ਚੱਲੋ ਜੁਆਰੀ ਦੋਏ ਹੱਥ ਚਾਰ ਇੱਥੇ ਅਧਿਆਪ ਪੂਰਾ ਹੋ ਗਿਆ ਅੱਗੇ ਸਿੱਖਾਂ ਨੂੰ ਉਪਦੇਸ਼ ਦੇਣਗੇ ਅਗਲਿਆਂ ਦਿਨਾਂ ਦੇ ਸਾਧ ਸੰਗਤ ਜੀ ਜੈਸੀ ਵਿਚਾਰ ਸਤਿਗੁਰੂ ਕਿਰਪਾ ਕਰਨਗੇ ਇਤਿਹਾਸ ਵਿੱਚ ਅਧਿਆਪ ਅਗਲਾ ਸ਼ੁਰੂ ਹੋਏਗਾ ਇੱਥੇ ਸਮਾਪਤੀ ਹੈ ਹਾਂਜੀ
ਅਸ ਪ੍ਰਭ ਕੋ ਜੋ ਮਨੋ ਵਿਸਾਰੇ ਮਾਨੁਕ ਜਨਮ ਜੁਗਤ ਸੇ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हे गोविंद हे गोपाल हे दयाल लाल प्राण नाथ अनाथ सके दीन दर्द हे समरथ अगम पूरन मोहे माया तार अंधकूप महापयान नानक पार आए प्रभ शरणागति कृपा निध दयाल एक अखर हर मन वस्त नानक होत निहाल वाहिगुरु नाम जहाज है चढ़े सो तरे जो सरदा कर सेव दे गुर पार उतारन जो सरदा कर सेव दे गुर पार वाहिगुरु जी का खालसा वाहिगुरु
ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਗੁਰਦਾਸ ਸਰਵਨ ਕਰਾ ਰਹੇ ਸਨ।